साहिब जियो एक अरदास पाट कीरत की गुर रामदास राखो शरणाई दंडौत बंदन अनेक बार सर्व कला समरथ डोलन ते राखो प्रभु नानक दे कर हथ जियो महला पहला श्याम कह सीतंबर स्वामी सच मह आछय साच रहे सब को सच समावे श्याम कहे सीतंबर स्वामी सच मह आछय साच रहे सब को सच समावे रिग कह रहा परपूर राम नाम देव महसूर नाए लय पराछत जाहे नानक ताओ मोखंतर पाहे जुज मह जोर छली चंद्रावल कान कृष्ण जादम भया पार जात गोपी ले आया बिंद्रा बन में रंग किया कल में वेद अथर्वण हुआ नाओ खुदाई अल्लाह पया नील बस्तर ले कपड़े पहरे तुर्क पठानी अमल किया चारे वेद होए सचियार पढ़े गुण है तिन चार विचार पाओ भगत कर नीच सदाए ताओ नानक मोखंतर पाए पाओ भगत कर नीच सदाए तौ नानक मोखन जुगो जुग अटल साहिब श्री गुरु ग्रंथ साहिब महाराज जी दे पावन पवित्र हजूरी अंदर अमृत वेले तो सजे हुए इस गुरमत दीवान दी आप जी हाजरी भर रहे हो रात दे दीवान तो सतगुरु गुरु नानक साहिब जी महाराज उन्हां दी मुबारक रचना तो उचारण कीती हुई आशा की वार दी बाणी दी जो लड़ी वार विचार वक वक थावां ते कीती गई है उस विचार दे अधीन सतगुरु जी दी इस बारे बाणी दी 13वीं पौड़ी नाल जो दो श्लोक दर्ज ने पहले श्लोक दी संखेप जी विचार आपां रात दे दीवान विच कीती सी। इस पौड़ी नाल जो दूसरा श्लोक है सतगुरु गुरु नानक साहब जी दा ही उचारण कीता होया है। इस विचार अधीन श्लोक दा पाठ आप जी ने खुणी सरवण कीता है। रात भी अर्ज कीती सी कि इस बाणी दी विचार दा भाव एक है कि रोज इस बाणी दा पाठ कीर्तन गुरु अस्थाना ते हुंदा है, पर घट्टो घट जिस बाणी नू रोज पढ़िया जांदा है इस बाणी विच आए शब्दां दे अर्थ भाव अर्थ और सिद्धांत दी समझ पै सके कि सच्चे पातशाह सानू समझाउणा की चाहते ने। आओ साध संगत इस दूसरे श्लोक दी विचार और अर्थ पहले श्लोक दी लड़ी नाल मिला के आपां कर सकीए। आप जितने हजूर दे चरणा विच उपस्थित हो हाजिर हो करो कृपा प्यार अदब नाल असीस बख्श दे होए उचे हजूर दे विचारे हुए श्लोक अंदर सतगुरां ने चार जुगां दा जिक्र कीता और इन्हां चार जुगां दे अंदर मनुखां दे सुभा की सन और इन्हां दा वर्तन विहार की हो जा सी। सतगुरु ने एक एक युग दा वेरवा दिता है, पर आरंभ विच हजूर ने बख्शिश कीती कि नानक मेर शरीर का एक रथ वाह। हजूर कहिंदे जितने भी शरीर ने संसार विच सिर्फ उस लड़ी नू जोड़न लई शलोक नाल, क्योंकि असल च जिहड़ी पौड़ी है जिवें आम शब्दां विच रहाओ दी तुक हुंदी है इसे तरह वारां दे विच जिहड़ी पौड़ी है ओह तत भाव हुंदा है। ते पौड़ी नाल शलोक मिला के पढ़ांगे ते लड़ी बहुत सोहणी बणेगी, हालांकि पौड़ी दी विचार सब तो बाद विच हुंदी है। सतगुरु ने आरंभ विच कहा भी जिन्ने शरीर ने इस संसार दे अंदर किसे भी जोन विच ओ शरीर होवे सारे शरीरां तो जड़ा श्रेष्ठ है श्रोमणी है ओ मनुखा शरीर है। ते रात अर्ज कीती सी इस शरीर विच जितनी परमात्मा ने चेतना दिती है इतनी चेतना किसे होर शरीर दे अंदर है नहीं। इसे करके गुरु ग्रंथ साहिब दी बाणी ने जदों मानवी शरीर दी गल कीती ते इनू सब तो श्रेष्ठ सब तो उत्तम दुर्लभ शब्द वरत्या। रोज असी हजूर दे बचन पढ़ने खां कि भई प्राप्त मानुख दे हुरिया, ए प्राप्त हुई है परमात्मा दी कृपा नाल, गोबिंद मिलन की ए तेरी बरिया। इहदा मतलब कि यह जे मिली है ते ए केवल खाण पीण हंडाण वास्ते नहीं, संसार विच विचरदिया होया फर्ज अदा करदिया होया इस देही दा वक्त तेनू प्रभु दी अपेदता वास्ते मिलिया है। फिर नाल तरीका भी दसिया कि यह सफल किवें हो सकदी है। भई प्राप्त मानुख दे खुरिया, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਫਿਰ ਨਾਲ ਸ਼ਬਦ ਵਰਤਿਆ ਸਰੰਜਾਮ ਲਾਗ, ਇਹਦੇ ਅਰਥ ਜ਼ਰੂਰ ਕਰ ਦਿਆਂਗਾ। ਸਰੰਜਾਮ ਦਾ ਅਰਥ ਹੁੰਦਾ ਉੱਦਮ ਕਰਨਾ, ਪੁਰਖਾਰਥ ਕਰਨਾ, ਮਿਹਨਤ ਕਰਨੀ। ਕਹਿੰਦੇ ਨੇ ਇਸ ਭਵ ਸਾਗਰ ਨੂੰ ਤਰਨ ਵਾਸਤੇ ਕੋਈ ਸਰੰਜਾਮ ਕਰ, ਕੋਈ ਉੱਦਮ ਕਰ। ਸਰੰਜਾਮ ਲਾਗ ਭਵ ਜਲ ਤਰਨ ਕਹਿ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ। ਫਿਰ ਬੇਨਤੀ ਸੁਣੋ ਕਿ ਮਨੁੱਖਾ ਦੇਈ ਸ੍ਰੇਸ਼ਟ ਤਾਂ ਹੈ। ਸਤਿਗੁਰੂ ਕਹਿੰਦੇ ਨੇ ਜਾਂ ਕੋ ਆਏ ਸੋਈ ਵਿਖਾਜੋ। ਰੋਜ਼ ਅਸੀਂ ਪੜ੍ਹਨੇ ਹਾਂ ਕਿ ਜਿਸ ਵਾਸਤੇ ਇਹ ਸਰੀਰ ਮਿਲਿਆ ਹੈ, ਜੋ ਲੈਣ ਆਇਆ ਉਹਨੂੰ ਖੱਟੋ। ਸ਼੍ਰੀਮਾਨ ਭਾਈ ਨੰਦ ਲਾਲ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ, ਇਉਂ ਕਹਿ ਲਵਾਂ ਦਰਬਾਰੀ ਕਵੀਆਂ ਦੇ ਵਿੱਚੋਂ ਰਤਨ ਨੇ ਸਭ ਤੋਂ ਕੀਮਤੀ, ਉਹਨਾਂ ਦੀ ਰਚਨਾ ਦਾ ਕੀਰਤਨ ਵੀ ਕੀਤਾ ਜਾਂਦਾ। ਉਹਨਾਂ ਨੇ ਆਪਣੀ ਰਚਨਾ ਵਿੱਚ ਇੱਕ ਬਖਸ਼ਿਸ਼ ਭਰਿਆ ਬੋਲ ਲਿਖਿਆ ਹੈ। ਜਦੋਂ ਉਹਨਾਂ ਦੀਆਂ ਗਜ਼ਲਾਂ ਪੜ੍ਹਦੇ ਹਾਂ ਤੇ ਉਹਨਾਂ ਦੀ ਪਹਿਲੀ ਗਜ਼ਲ ਦੇ ਵਿੱਚ ਪਹਿਲਾ ਸ਼ੇਰ ਹੀ ਇਹ ਵੇ ਕਿ ਹੇ ਪ੍ਰਭੂ, ਹੇ ਸਤਿਗੁਰੂ, ਮੈਂ ਇਹ ਸਰੀਰ ਇਸ ਕਰਕੇ ਧਾਰਨ ਕੀਤਾ ਹੈ ਕਿਉਂਕਿ ਇਸ ਸਰੀਰ ਵਿੱਚ ਤੇਰੇ ਵਿੱਚ ਅਭੇਦਤਾ ਹੋ ਜਾਂਦੀ ਹੈ, ਤੇ ਜੇ ਇਸ ਸਰੀਰ ਨੂੰ ਪ੍ਰਾਪਤ ਕਰਕੇ ਤੇਰੀ ਇਬਾਦਤ ਬੰਦਗੀ ਨਹੀਂ ਕਰਨੀ ਤੇ ਫਿਰ ਮੇਰੇ ਮਾਲਕ ਮੈਨੂੰ ਇਸ ਸਰੀਰ ਵਿੱਚ ਰਹਿਣ ਦਾ ਕੋਈ ਸ਼ੌਂਕ ਵੀ ਨਹੀਂ। ਮੈਂ ਇਸ ਕਰਕੇ ਸਰੀਰ ਵਿੱਚ ਰਹਿ ਰਿਹਾ ਤੇਰੀ ਬੰਦਗੀ ਕਰ ਸਕਾਂ, ਮੇਰੀ ਆਤਮਾ ਸਬਰ ਕਰਕੇ ਪਰਮਾਤਮ ਵਿੱਚ ਅਭੇਦ ਹੋ ਸਕੇ। ਹਜ਼ੂਰ ਦੇ ਪਿਆਰੇ ਸਿੱਖ ਦੇ ਬੋਲ ਨੇ, ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ। ਬੜੇ ਸਰਲ ਜਿਹੇ ਅਰਥ ਨੇ। ਹਵਾਏ ਦਾ ਅਰਥ ਹੁੰਦਾ ਤਾਂਗ, ਅੰਦਰ ਦੀ ਭੁੱਖ। ਕਹਿੰਦੇ ਨੇ ਮੇਰੇ ਅੰਦਰ ਤੇਰੀ ਬੰਦਗੀ ਦੀ ਭੁੱਖ ਮੈਨੂੰ ਸਰੀਰ ਵਿੱਚ ਲੈ ਕੇ ਆਈ। ਜੇ ਪ੍ਰਭੂ ਤੇਰੀ ਬੰਦਗੀ ਨਹੀਂ ਕਰਨੀ ਤੇ ਮੈਨੂੰ ਇਸ ਸਰੀਰ ਵਿੱਚ ਰਹਿਣ ਦਾ ਕੋਈ ਚਾਹ ਨਹੀਂ। ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਵਗਰ ਨੇ ਜੋਕੇ ਚੁਨੀ ਆਮਦਨ ਨਾਬੂਦ ਮਰਾ। ਜੇ ਤੇਰੀ ਬੰਦਗੀ ਦਾ ਸ਼ੌਂਕ ਨਹੀਂ ਤੇ ਮੈਨੂੰ ਇਸ ਦੇਹੀ ਵਿੱਚ ਰਹਿਣ ਦਾ ਵੀ ਕੋਈ ਸ਼ੌਂਕ ਨਹੀਂ। ਸਿਰਫ ਫਿਰ ਬੇਨਤੀ ਕਰਾਂਗਾ, ਇਸ ਦੇਹੀ ਨੂੰ ਸ੍ਰੇਸ਼ਟ ਮੰਨਿਆ, ਇਹਨੂੰ ਕੀਮਤੀ ਮੰਨਿਆ। ਸਤਿਗੁਰੂ ਕਹਿੰਦੇ ਨੇ ਨਾਨਕ ਮੇਰ ਸਰੀਰ ਕਾ ਇੱਕ ਰੱਥ ਇੱਕ ਰਥਵਾਹੋ। ਇਹ ਸਰੀਰ ਤਾਂ ਮਾਨੋ ਇੱਕ ਰੱਥ ਹੈ। ਰਾਤ ਦਾਸ ਨੇ ਡਿਟੇਲ ਨਾਲ ਇਹ ਬੇਨਤੀ ਕੀਤੀ ਸੀ ਕਿ ਸਾਡੇ ਅੰਦਰ ਦੇ ਜਿਹੜੇ ਫੁਰਨਿਆਂ ਦੀ ਗੰਢ ਹੈ ਉਹ ਇਸ ਸਰੀਰ ਦੇ ਰੱਥ ਨੂੰ ਵਟਾਉਂਦੀ ਪਈ ਹੈ। ਜਿਹੋ ਜਿਹਾ ਸਾਡੇ ਖਿਆਲ ਹੁੰਦੇ ਨੇ, ਯਾਦ ਰੱਖੋ ਉਹੋ ਜਿਹਾ ਰੱਥ ਅੱਗੇ ਮਿਲ ਜਾਂਦਾ ਹੈ। ਪਰ ਸਤਿਗੁਰੂ ਨੇ ਉਸ ਪਹਿਲੇ ਸ਼ਲੋਕ ਵਿੱਚ ਚਾਰ ਯੁੱਗਾਂ ਦਾ ਜ਼ਿਕਰ ਕੀਤਾ। ਰਾਤ ਵੀ ਦਾਸ ਨੇ ਅਰਜ਼ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਚਾਰ ਯੁੱਗਾਂ ਦਾ ਬੜਾ ਜ਼ਿਕਰ ਕੀਤਾ ਗਿਆ। ਉਸੇ ਗੱਲ ਨੂੰ ਅਰਜ਼ ਕਰਨੀ ਚਾਹੁੰਦਾ। ਅਸਲ 'ਚ ਯੁੱਗ ਜਿਹੜਾ ਉਹ ਸਮੇਂ ਦੀ ਵੰਡ ਹੈ। ਜੇ ਦੇਖਿਆ ਜਾਏ ਤਾਂ ਚਾਰ ਯੁੱਗਾਂ ਵਿੱਚ ਪਰਮਾਤਮਾ ਦੇ ਵੱਖਰੇ ਵੱਖਰੇ ਨਾਮ ਵੀ ਰੱਖੇ ਗਏ ਨੇ। ਚਾਰ ਵੇਦ, ਚਾਰ ਯੁੱਗ, ਕਿਉਂਕਿ ਇਸ ਪਹਿਲੇ ਸਲੋਕ ਦੀ ਲੜੀ ਨਾਲ ਹੀ ਦੂਜੇ ਸਲੋਕ ਦੇ ਅਰਥ ਹੋ ਸਕਣਗੇ। ਹੁਣ ਜਿਵੇਂ ਪਹਿਲੇ ਸਲੋਕ ਵਿੱਚ ਚਾਰ ਯੁੱਗਾਂ ਦਾ ਜ਼ਿਕਰ ਹੈ, ਹੁਣ ਜਿਹੜਾ ਹੁਣ ਸਲੋਕ ਅਸੀਂ ਪੜ੍ਹਿਆ ਇਹਦੇ ਵਿੱਚ ਚਾਰ ਵੇਦਾਂ ਦਾ ਜ਼ਿਕਰ ਹੈ, ਜਿਹਦੇ ਵਿੱਚ ਸ਼ਾਮ, ਜਜੁਰ ਆ ਸਾਰੇ ਆ ਗਏ ਨੇ। ਵੇਦ ਅਥਰਵਣ ਆ ਗਏ, ਰਿਗ ਆ ਗਏ। ਹੁਣ ਪਹਿਲਾਂ ਚਾਰ ਯੁੱਗ ਨੇ, ਫਿਰ ਚਾਰ ਵੇਦ ਨੇ, ਅਤੇ ਚਾਰ ਵੇਦਾਂ ਰਾਹੀਂ ਹਜ਼ੂਰ ਸਮਝਾਉਂਦੇ ਪਏ ਨੇ। ਹਾਲਾਂਕਿ ਜੇ ਤਰਤੀਬ ਦੇਖੋਗੇ ਤਾਂ ਸਭ ਤੋਂ ਪੁਰਾਣਾ ਜਿਹੜਾ ਵੇਦ ਹੈ ਉਹ ਰਿਗ ਵੇਦ ਹੈ, ਪਰ ਗੁਰੂ ਸਾਹਿਬ ਨੇ ਇੱਥੇ ਸਭ ਤੋਂ ਪਹਿਲਾਂ ਸ਼ਬਦ ਵਰਤਿਆ ਸ਼ਾਮ ਕਹੇ ਸਿਤੰਬਰ ਸਵਾਮੀ। ਮਹਾਰਾਜ ਜੀ ਨੇ ਰਿਗ ਵੇਦ ਪਹਿਲਾਂ ਨਹੀਂ ਲਿਆ, ਪਹਿਲਾਂ ਸ਼ਾਮ ਵੇਦ ਦਾ ਜ਼ਿਕਰ ਕੀਤਾ। ਉਹ ਕਿਉਂ ਕੀਤਾ ਉਹ ਮੈਂ ਅੱਗੇ ਬੇਨਤੀ ਕਰਨਾ। ਪਹਿਲੀ ਅਰਜ਼ ਕਰਨ ਲੱਗਾ ਕਿ ਜਿਹੜਾ ਟਾਈਮ ਹੈ, ਸਮਾਂ ਹੈ, ਉਹਦੀ ਵੰਡ ਕੀਤੀ ਇਨਸਾਨ ਨੇ। ਮੈਂ ਇਨਸਾਨ ਸ਼ਬਦ ਵਰਤਾਂਗਾ। ਦੇਖੋ ਸਮਾਂ ਜਿਹੜਾ ਹੈ, ਵਕਤ ਦੀ ਕੋਈ ਕੀਮਤ ਹੈ? ਸਮਾਂ ਐਵੇਂ ਨਹੀਂ। ਅਤੇ ਇਹ ਵੀ ਸੱਚ ਹੈ ਕਿ ਟਾਈਮ ਕਦੀ ਰੁਕਦਾ ਨਹੀਂ ਹੁੰਦਾ, ਬੰਦਾ ਜਿਤਨਾ ਮਰਜ਼ੀ ਯਤਨ ਕਰੇ। ਪਰ ਵਕਤ ਨੇ ਆਪਣੀ ਚਾਲ ਚੱਲੀ ਜਾਣਾ ਹੈ। ਹੁਣ ਸਤਿਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ, ਚਾਰ ਯੁੱਗਾਂ ਦਾ ਜ਼ਿਕਰ ਕੀਤਾ। ਉਂਝ ਹਜ਼ੂਰ ਦੀ ਬਾਣੀ ਵਿੱਚ ਯੁੱਗਾਂ ਨੂੰ ਮਾਨਸਿਕ ਅਵਸਥਾ ਨਾਲ ਵੀ ਵਿਆਖਿਆ ਕੀਤੀ ਗਈ ਹੈ। ਅੱਜ ਵੀ ਅਸੀਂ ਦੇਖਦੇ ਹਾਂ ਕਿ ਜਦੋਂ ਇਨਸਾਨ ਜਿੱਥੇ ਸੱਚ ਹੈ, ਸੰਤੋਖ ਹੈ, ਸਬਰ ਹੈ, ਪਰਮਾਤਮਾ ਦੀ ਬੰਦਗੀ ਹੈ, ਤੇ ਅਸੀਂ ਸ਼ਬਦ ਵਰਤਨੇ ਇਸ ਘਰ ਵਿੱਚ ਤਾਂ ਨਿਰਾ ਸਤਿਯੁਗ ਹੀ ਵਰਤਦਾ ਹੈ। ਅੱਜ ਵੀ ਲਫ਼ਜ਼ ਵਰਤਨੇ, ਪਾਠ ਕਰਦਿਆਂ, ਕੀਰਤਨ ਕਰਦਿਆਂ, ਅਕਸਰ ਗੁਰਦੁਆਰਿਆਂ ਸੁਣਿਆ ਜਾਂਦਾ, ਭਜਨ ਬੰਦਗੀ ਕਰਦਿਆਂ ਅਸੀਂ ਕਹਿੰਦੇ ਹਾਂ ਬੈਕੁੰਠ ਬਣਿਆ, ਸੱਚਮੁੱਚ ਸਤਿਯੁਗ ਵਰਤਦਾ ਪਿਆ। ਅਤੇ ਜਦੋਂ ਉੱਥੇ ਕਿਤੇ ਕਲੇਸ਼ ਪੈਣ ਲੱਗ ਪੈਂਦਾ ਜਾਂ ਕਿਤੇ ਕਿਤੇ ਲੜਾਈ ਪੈਣ ਲੱਗ ਪੈਂਦੀ ਹੈ, ਅਸੀਂ ਇੱਕੋ ਦਮ ਕਹਿੰਦੇ ਹਾਂ ਕਲਯੁੱਗ ਦਾ ਪਹਿਰਾ ਹੋ ਗਿਆ, ਕਲਯੁੱਗ ਵਰਤ ਗਿਆ। ਇਹਦਾ ਮਤਲਬ ਕਿ ਸਾਡੀ ਮਾਨਸਿਕ ਦਸ਼ਾ 'ਤੇ ਵੀ ਨਿਰਭਰ ਕਰਦਾ ਹੈ। ਜਦੋਂ ਬੰਦੇ ਦੀ ਬਿਰਤੀ ਸਤੋ ਗੁਣੀ ਹੈ, ਸੰਤੋਖ ਵਿੱਚ ਹੈ, ਸੱਚ ਇਹ ਵੀ ਉਦੋਂ ਸਤਿਯੁੱਗ ਵਰਤਦਾ ਹੈ। ਜਦੋਂ ਇਸ ਦੇ ਅੰਦਰ ਕਿਸੇ ਨੂੰ ਦਾਨ ਪੁੰਨ ਦੀ ਬਿਰਤੀ ਪੈਦਾ ਹੁੰਦੀ ਹੈ ਉਦੋਂ ਮਨ ਨੂੰ ਤ੍ਰੇਤਾ ਵਰਤਦਾ ਹੈ। ਜਦੋਂ ਇਹ ਤਪੱਸਿਆ ਬੰਦਗੀ ਵਾਲੇ ਪਾਸੇ ਦਾ ਉੱਦਮ ਕਰਦਾ, ਮੰਨ ਲਓ ਇਹਦੇ 'ਚ ਦੁਆਪਰ ਵਰਦਾ ਹੈ, ਅਤੇ ਪਿਆਰਿਓ ਜਦੋਂ ਅੰਦਰ ਇਹਦੇ ਵਾਸ਼ਨਾ ਦੀ ਅੱਗ ਭੜਕਦੀ ਹੈ, ਯਾਦ ਰੱਖਿਓ ਉਦੋਂ ਬੰਦੇ ਦੇ ਅੰਦਰ ਕਲਯੁੱਗ ਵਰਦਾ ਪਿਆ। ਸਾਡੀ ਮਾਨਸਿਕ ਦਸ਼ਾ ਇੱਕੋ ਜਿਹੀ ਨਹੀਂ, ਪਰ ਮੈਂ ਪਹਿਲਾਂ ਬੇਨਤੀ ਕਰਾਂਗਾ ਕਿ ਸਮੇਂ ਦੀ ਵੰਡ, ਅਸੀਂ ਰੋਜ਼ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਪਾਠ ਕਰਦੇ ਹਾਂ, ਨੇਮ ਨਿਭਾਉਂਦੇ ਹਾਂ, ਅਤੇ ਸੌਣ ਲੱਗਿਆ ਜਿਸ ਬਾਣੀ ਦਾ ਪਾਠ ਕਰਦੇ ਹਾਂ, ਅਸੀਂ ਸੋਹਿਲਾ ਸਾਹਿਬ ਜਾਂ ਕੀਰਤਨ ਸੋਹਿਲਾ ਕਹਿੰਦੇ, ਅਤੇ ਇਸ ਬਾਣੀ ਦਾ ਪਾਠ ਰਾਤ ਨੂੰ ਸੌਣ ਲੱਗਿਆਂ ਕੀਤਾ ਜਾਂਦਾ, ਅਤੇ ਰਹਿਤ ਮਰਿਆਦਾ ਵਿੱਚ ਹੈ ਵੀ ਇਹ ਕਿ ਇਸ ਦਾ ਪਾਠ ਰਾਤ ਨੂੰ ਸੌਣ ਲੱਗਿਆਂ ਕਰਨਾ। ਪਾਠ ਕਰਨ ਤੋਂ ਬਾਅਦ ਜਦੋਂ ਆਪਣੇ ਆਸਣ 'ਤੇ ਜਾਂਦੇ ਹਾਂ, ਉਦੋਂ ਬਾਅਦ ਗੱਲਾਂ ਨਹੀਂ ਕਰਨੀਆਂ, ਯਤਨ ਕਰੀਏ ਕਿ ਸੋਹਿਲਾ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਸਿਰਫ ਸਿਮਰਨ ਕਰਦਿਆਂ, ਪਾਠ ਕਰਦਿਆਂ ਲੇਟੇ ਹਾਂ, ਅਤੇ ਤਾਂ ਵੀ ਮੂਲ ਮੰਤਰ ਗੁਰਮੰਤਰ ਦਾ ਜਾਪ ਕਰਦਿਆਂ ਨੀਂਦ ਆਵੇ। ਉਹ ਇਹ ਕਰਮ ਕਾਂਡ ਨਹੀਂ, ਅੱਜ ਜਿਹੜਾ ਮਨੋਵਿਗਿਆਨਕ ਹੈ, ਜਿਹੜੇ ਸਾਈਕੋਲੋਜਿਸਟ ਨੇ ਜਾਂ ਜਿਹੜੇ ਮਨੋਰੋਗਾਂ ਦਾ ਇਲਾਜ ਕਰਦੇ ਡਾਕਟਰ ਨੇ, ਉਹਨਾਂ ਨੂੰ ਕਦੀ ਪੁੱਛ ਕੇ ਦੇਖੋ, ਉਹ ਕਹਿੰਦੇ ਨੇ ਜਿਹੜਾ ਬੰਦਾ ਮਾਨਸਿਕ ਤੌਰ 'ਤੇ ਰੋਗੀ ਹੈ ਨਾ, ਉਸ ਬੰਦੇ ਦੀ ਨੀਂਦ ਜਿਹੜੀ ਉਹ ਬਿਲਕੁਲ ਗਵਾ ਜਾਂਦੀ। ਤੁਸੀਂ ਕਦੀ ਆਪਣੀ ਜ਼ਿੰਦਗੀ 'ਚ ਅਸੀਂ ਦੇਖੀਏ ਕਿ ਜਿਸ ਰਾਤ ਸਾਡੇ ਅੰਦਰ ਚਿੰਤਾ ਦਾ ਫੁਰਨਾ ਹੋਵੇ, ਜਿੰਨੇ ਮਰਜ਼ੀ ਥੱਕੇ ਹੋਵੋ, ਜਿਸ ਬੰਦੇ ਦੇ ਅੰਦਰ ਚਿੰਤਾ ਦੇ ਫੁਰਨੇ ਨੇ, ਉਸ ਥੱਕੇ ਹੋਏ ਬੰਦੇ ਨੂੰ ਰਾਤ ਨੀਂਦ ਨਹੀਂ ਆਉਂਦੀ, ਉਹ ਚਿੰਤਾ ਨਾਲ ਦੁਖੀ ਹੋਇਆ ਰਹਿੰਦਾ, ਉਹ ਬੇਚੈਨ ਹੁੰਦਾ, ਉਹਨੂੰ ਨੀਂਦ ਨਹੀਂ ਆਉਂਦੀ। ਪਰ ਸਿਆਣੇ ਲੋਕ ਗੱਲ ਕਹਿੰਦੇ ਨੇ ਕਿ ਮਨੋਵਿਗਿਆਨ ਇਸ ਗੱਲ ਨੂੰ ਸਵੀਕਾਰਦਾ ਕਿ ਰਾਤ ਨੂੰ ਸੌਣ ਲੱਗਿਆ ਜਿਹੋ ਜਿਹੇ ਖਿਆਲਾਤ, ਜਿਹੋ ਜਿਹੇ ਫੁਰਨੇ, ਅਤੇ ਜਿਹੋ ਜਿਹੀਆਂ ਅੱਖਾਂ ਨਾਲ ਦੇਖ ਕੇ ਸਵੋਂਗੇ, ਜੋ ਕੁਝ ਬੋਲ ਕੇ ਸਵੋਂਗੇ, ਸੱਚ ਇਹ ਵੇ ਕਿ ਉਹ ਫੁਰਨੇ, ਉਹ ਖਿਆਲ ਸਾਡੀ ਬੋਡੀ 'ਤੇ ਸੁੱਤਿਆਂ ਹੋਇਆਂ ਵੀ ਸਾਰੀ ਰਾਤ ਅਸਰ ਕਰਦੇ ਨੇ, ਉਹ ਆਪਣਾ ਅਸਰ ਕਰੀ ਜਾਂਦੇ ਨੇ। ਮੈਨੂੰ ਯਾਦ ਹੈ ਕਿ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਆਪਣੀ ਇੱਕ ਰਚਨਾ ਵਿੱਚ ਦੱਸਿਆ ਸੀ, ਮੇਰਾ ਖਿਆਲ ਸ਼ਾਇਦ ਸਿਮਰਨ ਦੀਆਂ ਬਰਕਤਾਂ ਉਹਨਾਂ ਦੀ ਕਿਤਾਬ ਹੈ, ਉਹਦੇ ਵਿੱਚ ਉਹਨਾਂ ਨੇ ਫਰਾਂਸ ਦੇ ਇੱਕ ਸ਼ਹਿਰ ਦਾ ਜ਼ਿਕਰ ਕੀਤਾ ਸੀ, ਨੈਨਸੀ ਸ਼ਹਿਰ। ਉਹਦੇ ਵਿੱਚ ਇੱਕ ਮਨੋਵਿਗਿਆਨਕ ਡਾਕਟਰ ਜਿਹੜਾ ਮਾਨਸਿਕ ਰੋਗਾਂ ਦਾ ਇਲਾਜ ਕਰਦਾ ਸੀ, ਉਹ ਜਦੋਂ ਉਸ ਕੋਲ ਕੋਈ ਰੋਗੀ ਆਉਂਦਾ ਸੀ, ਉਹਨੂੰ ਧਿਆਨ ਨਾਲ ਪਹਿਲਾਂ ਉਹਦੀ ਗੱਲ ਸੁਣਨੀ, ਬੜਾ ਤਰਵਾਸ ਦੇਣਾ, ਬਾਅਦ ਵਿੱਚ ਉਹਦੇ ਰੋਗ ਨੂੰ ਸਮਝ ਲੈਣਾ, ਇਹਨੂੰ ਪ੍ਰੋਬਲਮ, ਇਹਨੂੰ ਬਿਮਾਰੀ ਕੀ ਹੈ, ਇਹ ਮਾਨਸਿਕ ਤੌਰ 'ਤੇ ਕਿਸ ਰੋਗ ਨਾਲ ਪੀੜਿਤ ਹੈ। ਉਹਦੇ ਖਿਆਲਾਂ ਨੂੰ ਪੜ੍ਹਨ ਤੋਂ ਬਾਅਦ ਉਹਨੇ ਕਾਗਜ਼ ਦੇ ਟੁਕੜੇ 'ਤੇ ਇਹ ਲਿਖ ਦੇਣਾ ਕਿ ਮੈਂ ਬਿਲਕੁਲ ਠੀਕ ਹਾਂ, ਬਿਮਾਰੀ ਨਾਂ ਦੀ ਕੋਈ ਚੀਜ਼ ਨਹੀਂ, ਸਿਰਫ ਮੈਨੂੰ ਇੱਕ ਵਹਿਮ ਜਿਹਾ ਲੱਗਾ, ਮੈਂ ਸਵੇਰੇ ਬਿਲਕੁਲ ਤੰਦਰੁਸਤ ਹੋ ਜਾਣਾ। ਉਹਨੇ ਚਾਰ ਕੁ ਅੱਖਰ ਲਿਖਦੇ ਨੇ, ਇੱਕ ਗੱਲ ਕਹਿਣੀ ਨੂੰ ਰਾਤ ਨੂੰ ਸੌਣ ਲੱਗਿਆਂ 21 ਵਾਰ ਜਾਂ ਸ਼ਬਦ ਵਰਤ ਲੈਣਾ, ਇੰਨੇ ਵਾਰੀ ਪੜ੍ਹੀ। ਹੁਣ ਉਹਨੂੰ ਜੇ ਪੁੱਛਣਾ ਵੀ ਇਹ ਮੰਤਰ ਹੈ, ਉਹ ਕਹਿੰਦਾ ਮੰਤਰ ਨਹੀਂ, ਗੱਲ ਇਹ ਵੇ ਕਿ ਸਾਡਾ ਮਨ ਜਿਹੜਾ ਇਹਦੇ 'ਚ ਫੁਰਨੇ ਲਗਾਤਾਰ ਉੱਠਦੇ ਪਏ ਨੇ, ਅਤੇ ਜਿਹੜਾ ਬੰਦਾ ਰਾਤ ਨੂੰ ਸੌਣ ਲੱਗਿਆਂ ਇਹ ਖਿਆਲ ਲੈ ਕੇ ਸੌਵੇਗਾ, ਬਿਮਾਰ ਬੰਦਾ ਮੈਂ, ਤੰਦਰੁਸਤ ਹਾਂ, ਬਿਮਾਰੀ ਕੋਈ ਨਹੀਂ, ਮੈਂ ਬਿਲਕੁਲ ਅਰੋਗ ਹਾਂ। ਸੱਚ ਏਵੇ ਉਹਦੇ ਵਾਰ ਵਾਰ ਇਹ ਕਹੇ ਕੋਈ ਸ਼ਬਦ ਉਹਦੇ ਮਨ 'ਤੇ ਅਸਰ ਕਰਨਗੇ ਅਤੇ ਕਹਿੰਦਿਆਂ ਕਹਿੰਦਿਆਂ ਸੌਂ ਜਾਏ, ਸਰੀਰ ਸੌਂ ਜਾਏਗਾ ਪਰ ਕਿਹਾ ਹੋਇਆ ਖਿਆਲ ਉਹਦੇ ਸਰੀਰ ਉੱਤੇ ਅਸਰ ਕਰੀ ਜਾਏਗਾ। ਇਸੇ ਕਰਕੇ ਬਾਬਾ ਜੀ ਨੇ ਕਿਹਾ ਜਿਹੜੇ ਬੰਦੇ ਸੌਣ ਲੱਗਿਆਂ ਰਾਤ ਨੂੰ ਵਾਹਿਗੁਰੂ ਕਹਿ ਕੇ ਪੈਂਦੇ ਆ, ਯਾਦ ਰੱਖਿਓ ਭਾਵੇਂ ਅਸੀਂ ਕਹਾਂਗੇ ਸੁੱਤੇ ਆ, 10 ਮਿੰਟ ਜਪਿਆ, 15 ਮਿੰਟ ਜਪਿਆ, ਨਹੀਂ ਪਿਆਰਿਓ, ਸਾਡਾ ਸਰੀਰ ਸੌਂ ਜਾਏਗਾ ਪਰ ਜਪਿਆ ਹੋਇਆ ਸ਼ਬਦ ਸੁੱਤੀ ਹੋਈ ਬਾਡੀ ਉੱਤੇ ਵੀ ਅਸਰ ਕਰੇਗਾ। ਦਾਸ ਨੇ ਇੱਕ ਵਾਰ ਕਿਹਾ ਸੀ ਅਸੀਂ ਕਹਾਂਗੇ ਸੁੱਤਿਆਂ ਕਿਵੇਂ ਅਸਰ ਹੋ ਗਿਆ, ਮੈਂ ਬੇਨਤੀ ਕੀਤੀ ਸੀ ਪੂਰਾ ਸਰੀਰ ਤਾਂ ਕਦੀ ਸੌਂਦਾ ਹੀ ਨਹੀਂ, ਅਸੀਂ ਸੌਂਦੇ ਹਾਂ ਪਰ ਸਾਡਾ ਹਾਰਟ ਤਾਂ ਨਹੀਂ ਸੌਂਦਾ, ਦਿਲ ਤਾਂ ਸਾਡਾ ਸੁੱਤਿਆਂ ਵੀ ਕੰਮ ਪਿਆ ਕਰਦਾ, ਬਲੱਡ ਪ੍ਰੈਸ਼ਰ ਤਾਂ ਸੁੱਤਿਆਂ ਦਾ ਵੀ ਚੱਲਦਾ, ਕਿਡਨੀ ਤਾਂ ਸੁੱਤਿਆਂ ਦੀ ਵੀ ਕੰਮ ਕਰਦੀ, ਅਸੀਂ ਸੁੱਤੇ ਹੁੰਦੇ ਹਾਂ ਪਰ ਸਵਾਸ ਤਾਂ ਨਹੀਂ ਸੌਂਦੇ, ਸੁੱਤਿਆਂ ਦੇ ਸਵਾਸ ਚੱਲਦੇ ਨੇ। ਜੇ ਸਾਡੇ ਸਰੀਰ ਦੇ ਅੰਦਰਲੇ ਹਿੱਸੇ ਸੁੱਤਿਆਂ ਹੋਇਆਂ ਵੀ ਆਪਣਾ ਕੰਮ ਕਰੀ ਜਾਂਦੇ ਨੇ, ਪਰ ਪਿਆਰਿਓ ਯਾਦ ਰੱਖੋ ਜਦੋਂ ਅਸੀਂ ਗੁਰੂ ਗੁਰੂ ਜਪ ਕੇ ਸਵਾਂਗੇ ਸੱਚ ਏਵੇ ਸਾਡੇ ਸਰੀਰ ਦੇ ਸੁੱਤਿਆਂ ਵੀ ਜਪਿਆ ਹੋਇਆ ਸਾਡੇ ਮਨ ਔਰ ਤਨ ਉੱਪਰ ਅਸਰ ਜ਼ਰੂਰ ਕਰੇਗਾ। ਤਾਂ ਹੀ ਸਤਿਗੁਰੂ ਜੀ ਨੇ ਬਾਣੀ ਵਿੱਚ ਕਿਹਾ ਸੌਂਦੇ ਵਾਹ ਵਾਹ ਉੱਚਰੇ, ਜਿਹੜੇ ਸੌਣ ਲੱਗਿਆਂ ਵਾਹਿਗੁਰੂ ਵਾਹਿਗੁਰੂ ਕਹਿ ਕੇ ਸੌਂਦੇ ਆ, ਉੱਠਦੇ ਵੀ ਵਾਹ ਉਕਰੇ, ਉਹ ਉੱਠਦੇ ਵੀ ਤਾਂ ਵਾਹਿਗੁਰੂ ਕਹਿੰਦੇ ਆ ਕਿਉਂਕਿ ਸੁੱਤਿਆਂ ਹੋਇਆ ਉਹਨਾਂ ਅੰਦਰ ਫੁਰਨਾ ਗਿਆ। ਖੈਰ ਮੈਂ ਪ੍ਰਕਰਨ ਤੋਂ ਦੂਰ ਨਾ ਜਾਵਾਂ, ਇੱਕ ਤਾਂ ਯੁੱਗ ਸਾਡੀ ਮਾਨਸਿਕ ਅਵਸਥਾ ਵੀ ਇਸੇ ਕਰਕੇ ਜਦੋਂ ਕੋਈ ਸਮੇਂ ਨੂੰ ਦੋਸ਼ ਦਿੰਦਾ ਤੇ ਉਦੋਂ ਬਾਬਾ ਜੀ ਨੂੰ ਸ਼ਬਦ ਕਹਿ ਵੀ ਦਿੰਦੇ ਨੇ, ਸੋਈ ਚੰਦ ਚੜ੍ਹੇ ਸਿਤਾਰੇ ਸੋਈ ਦਿਨੀਅਰ ਤਪਤ ਰਹੇ, ਕਹਿੰਦੇ ਨੇ ਜੇ ਪੰਡਿਤ ਜੀ ਤੁਸੀਂ ਆਪਣੇ ਵਿਦਵਾਨ ਪੁਰਸ਼ੋ ਆਪਣੇ ਔਗਣਾਂ ਨੂੰ, ਇਸ ਕਰਕੇ ਕਹਿੰਦੇ ਪਿਓ ਜੀ ਸਮਾਂ ਮਾੜਾ ਆ ਗਿਆ ਸਾਡਾ ਕੋਈ ਕਸੂਰ ਨਹੀਂ। ਅਕਸਰ ਲੋਕ ਕਹਿੰਦੇ ਵੀ ਕਲਯੁੱਗ ਦਾ ਸਮਾਂ ਆ ਗਿਆ ਜੀ, ਮਹਾਰਾਜ ਕਹਿੰਦੇ ਨੇ ਜਿਹੜਾ ਸੂਰਜ ਹੁਣ ਰੋਸ਼ਨੀ ਦਿੰਦਾ, ਸਤਯੁੱਗ ਵਿੱਚ ਵੀ ਤਾਂ ਇਹੀ ਸੂਰਜ ਸੀ, ਜਿਹੜੇ ਤਾਰੇ ਚਮਕਦੇ ਦਿਸਦੇ ਪਏ ਨੇ ਤ੍ਰੇਤੇ ਦੁਆਪਰ ਤੇ ਕਲਯੁੱਗ ਵਿੱਚ ਵੀ ਇਹੀ ਤਪ ਚਮਕਦੇ ਪਏ ਨੇ, ਇਹ ਰੁੱਤ ਉਹ ਸਨ, ਚੰਦਰਮਾ ਤਾਰੇ ਉਹ ਹੋ ਜਾਏ ਨੇ। ਇੱਥੇ ਸਤਿਗੁਰੂ ਕਹਿੰਦੇ ਨੇ ਇਨਸਾਨ ਕਈ ਵਾਰੀ ਆਪਣੇ ਮਨ ਦੀ ਗੰਦੀ ਬਿਰਤੀ ਨੂੰ ਇਉਂ ਕਹਿ ਲਵੋ ਬੇਦੋਸ਼ ਸ਼ਬਦ ਕਰਨ ਲਈ ਟਾਈਮ ਦੇ ਉੱਪਰ ਦੋਸ਼ ਮੜ ਦਿੰਦਾ ਹੈ, ਪਰ ਉਂਝ ਮੈਂ ਬੇਨਤੀ ਕਰਾਂਗਾ ਜਿਹੋ ਜਿਹਾ ਸਾਡਾ ਚੁਗਰਦਾ ਹੋਵੇਗਾ ਉਹੋ ਜਿਹਾ ਸਾਡੀ ਬਾਡੀ 'ਤੇ ਅਸਰ ਪਏਗਾ। ਮੈਂ ਸਤਯੁੱਗ ਤ੍ਰੇਤਾ ਦੁਆਪਰ ਅਤੇ ਕਲਯੁੱਗ ਦੀ ਜੋ ਗੱਲ ਚੱਲ ਰਹੀ ਉਹਦੇ ਬਾਰੇ ਅਰਜ਼ ਕਰਨੀ। ਅੱਜ ਸਾਡੀ ਦਸ਼ਾ ਦੇਖੋ, ਬਜ਼ੁਰਗ ਸਾਡੇ 'ਚ ਬੈਠੇ ਨੇ ਅਤੇ ਅੱਜ ਤੋਂ 30-40-50 ਸਾਲ ਪਿੱਛਾਂ ਚਲੇ ਜਾਓ, ਅੱਜ ਸਾਡੀ ਦਸ਼ਾ ਕੀ ਹੋਊਗੀ? ਕੀ ਸਮੇਂ ਨੇ ਸਾਡੇ 'ਤੇ ਪ੍ਰਭਾਵ ਨਹੀਂ ਪਾਇਆ? ਮੈਂ ਇਹ ਨਹੀਂ ਕਹਾਂਗਾ ਵੀ ਸਮਾਂ ਪ੍ਰਭਾਵ ਨਹੀਂ ਪਾਉਂਦਾ, ਅੱਜ ਤੋਂ ਤੁਸੀਂ 50 ਸਾਲ ਪਹਿਲਾਂ ਚਲੇ ਜਾਓ, 60 ਸਾਲ ਪਹਿਲਾਂ ਚਲੇ ਜਾਓ, ਇਕੱਠੇ ਬੱਚੀਆਂ ਬੱਚੇ ਖੇਡਦੇ ਹੁੰਦੇ ਸਨ, ਇਹ ਸੱਚ ਹੈ ਨਾ ਕਿ ਰਾਤ ਨੂੰ ਇਕੱਠਿਆਂ ਖੇਡਣਾ ਮੀਟੀ ਖੇਡਣੀ, ਧੀਆਂ ਭੈਣਾਂ ਨੌਜਵਾਨ ਬੱਚੇ ਬੱਚੀਆਂ ਨੇ ਇਕੱਠੇ ਖੇਡਣਾ, ਕਿਸੇ ਦੀ ਮੱਤ ਮਾਰੀ ਜਾਏ ਗੱਲ ਵੱਖਰੀ ਕਿਸੇ ਟਾਵੇਂ ਟਾਵੇਂ ਦੀ, ਪਰ ਨਹੀਂ ਤਾਂ ਅਕਸਰ ਕਿਸ਼ੋਰ ਅਵਸਥਾ ਤੱਕ ਜਾਣ ਤੱਕ ਕਿਸੇ ਦੇ ਅੰਦਰ ਗੰਦੇ ਫੁਰਨੇ ਨੇ ਹੁੰਦੇ ਹੀ ਨਹੀਂ ਸਨ, ਮਾੜਾ ਖਿਆਲ ਹੀ ਨਹੀਂ ਸੀ ਉਪਜਦਾ। ਕਿਉਂ ਸੀ? ਕਿਉਂਕਿ ਉਸ ਵਕਤ ਦਾ ਸਮਾਂ ਜਿਹੜਾ ਸੀ ਉਹ ਮਨੁੱਖ ਦੀ ਬਾਡੀ 'ਤੇ ਪ੍ਰਭਾਵ ਪਾ ਰਿਹਾ ਸੀ, ਉਸ ਵਕਤ ਦਾ ਸਮਾਂ ਸਤੋ ਗੁਣੀ ਐਸਾ ਸੀ ਕਿ ਉਸ ਦੇ ਅੰਦਰ ਗੰਦਾ ਫੁਰਨਾ ਮੰਦਾ ਖਿਆਲ ਕਦੀ ਨਹੀਂ ਜਾਣਾ। ਪਰ ਅੱਜ ਤੁਸੀਂ ਆਪਣੇ ਚੁਗਿਰਦੇ ਝਾਤੀ ਮਾਰ ਕੇ ਦੇਖੋ, ਆਪਣੇ ਪਰਿਵਾਰਾਂ ਵੀ ਝਾਤੀ ਮਾਰ ਕੇ ਦੇਖੋ, ਮੇਰਾ ਖਿਆਲ 10-10, 11-11 ਸਾਲਾਂ ਦੇ ਨਿੱਕੇ ਨਿੱਕੇ ਬੱਚੇ ਨੇ ਜਿਨ੍ਹਾਂ ਅੰਦਰ ਵਾਸ਼ਨਾ ਦੀ ਅੱਗ ਨੇ ਭਾਂਬੜ ਵਾਲੇ ਹੋਏ। ਕੀ ਇਹ ਸਮੇਂ ਦਾ ਅਸਰ ਨਹੀਂ? ਵਕਤ ਆਪਣਾ ਅਸਰ ਰੱਖ ਰਿਹਾ ਹੈ। ਇੱਕ ਉਹ ਸਮਾਂ ਸੀ ਜਦੋਂ 7 ਵਰਦਾ ਸੀ, ਪਰ ਅੱਜ ਤੁਸੀਂ ਦੇਖੋ ਕੀ ਇਹ ਸਾਡੀ ਬਾਡੀ 'ਤੇ ਸਮਾਂ ਅਸਰ ਨਹੀਂ ਕਰ ਰਿਹਾ? ਕੀ ਉਹ ਸਮਾਂ ਸਾਡੇ ਮਾਨਸਿਕ ਪੱਧਰ ਉੱਪਰ ਅਸਰ ਨਹੀਂ ਕਰ ਰਿਹਾ? ਮੈਂ ਫਿਰ ਬੇਨਤੀ ਕਰਾਂਗਾ, ਜਿਹੋ ਜਿਹਾ ਸਮੇਂ ਵਿੱਚ ਵਰਤਾਰਾ ਹੋਵੇਗਾ ਮਨੁੱਖ ਸਰੀਰ ਦੇ ਉੱਪਰ ਮਨ ਉੱਪਰ, ਉਹ ਵਰਤਾਰਾ ਜ਼ਰੂਰ ਅਸਰ ਕਰੇਗਾ। ਛੋਟੀ ਛੋਟੀ ਉਮਰ ਵਿੱਚ ਅੱਜ ਦੇਖੋ ਇੰਨੇ ਕੁ ਮਨ ਮਲੀਨਤਾ ਵਾਲੇ ਪਾਸੇ ਜਾਂਦੇ ਪਏ ਨੇ। ਕਿਉਂ? ਕਿਉਂਕਿ ਉਹਨਾਂ ਦੀਆਂ ਅੱਖਾਂ, ਉਹਨਾਂ ਦੇ ਕੰਨ, ਉਹਨਾਂ ਦੀ ਜ਼ਬਾਨ, ਉਹਨਾਂ ਦੇ ਪੂਰੇ ਦੇ ਪੂਰੇ ਸਰੀਰ ਦੇ ਇੰਦਰੇ ਜਿਹੜੇ ਨੇ ਉਹ ਜੋ ਦੇਖਦੇ ਸੁਣਦੇ ਨੇ ਵਾਸ਼ਨਾ ਤੋਂ ਬਿਨਾਂ ਉਹਨਾਂ ਨੂੰ ਨਜ਼ਰ ਹੀ ਕੁਝ ਨਹੀਂ ਆਉਂਦਾ ਪਿਆ, ਉਹ ਚੀਜ਼ਾਂ ਅਸਰ ਕਰ ਰਹੀਆਂ। ਉਂਝ ਆਓ ਥੋੜ੍ਹਾ ਜਿਹਾ ਬਾਣੀ 'ਚੋਂ ਦੇਖੀਏ ਕਿ ਸਤਿਗੁਰੂ, ਕਿਉਂਕਿ ਮੈਂ ਫਿਰ ਇਹਦੇ 'ਤੇ ਰੁਕ ਗਿਆ ਵਾਂ, ਜਿਹੜਾ ਰਾਤ ਸਲੋਕ ਅਸੀਂ ਵਿਚਾਰਿਆ ਸੀ, ਬੇਨਤੀ ਕਰਾਂਗਾ। ਟਾਈਮ ਦੀ ਗੱਲ ਗੁਰੂ ਗ੍ਰੰਥ ਸਾਹਿਬ ਨੇ ਕੀਤੀ, ਪਰ ਹਜ਼ੂਰ ਨੇ ਟਾਈਮ ਚੰਗਾ ਵੀ ਮੰਨਿਆ ਅਤੇ ਮੰਦਾ ਵੀ ਮੰਨਿਆ। ਹਾਲਾਂ ਅਸੀਂ ਸਾਰੇ ਕਹਿੰਦੇ ਹਾਂ ਵੀ ਗੁਰਬਾਣੀ ਕਿਸੇ ਦਿਨ ਨੂੰ ਚੰਗਾ ਅਤੇ ਮੰਦਾ ਨਹੀਂ ਮੰਨਦੀ, ਬਿਲਕੁਲ ਠੀਕ ਹੈ, ਟਾਈਮ ਦੇ ਲਿਹਾਜ਼ ਨਾਲ ਚੰਗਾ ਮੰਦਾ ਨਹੀਂ ਮੰਨਦੀ, ਪਰ ਗੁਰੂ ਗ੍ਰੰਥ ਸਾਹਿਬ ਚੰਗਾ ਦਿਨ ਵੀ ਮੰਨਦਾ ਅਤੇ ਮੰਨਾ ਮੰਦਾ ਵੀ ਮੰਨਦਾ। ਉਹ ਕਿਵੇਂ? ਜਿਸ ਦਿਨ ਪਰਮਾਤਮਾ ਦੀ ਯਾਦ ਆਉਂਦੀ ਹੈ, ਗੁਰੂ ਚੇਤੇ ਆਉਂਦਾ, ਅੰਦਰ ਚਾਹ ਅਤੇ ਖੇੜਾ ਬਣਦਾ, ਉਦੋਂ ਵੱਡਾ ਚੰਗਾ ਦਿਨ ਕੋਈ ਨਹੀਂ, ਅਤੇ ਜਿਸ ਦਿਨ ਵਾਹਿਗੁਰੂ ਦੀ ਯਾਦ ਭੁੱਲ ਜਾਏ, ਤੇਤੇ ਰੱਖਿਓ, ਉਦੋਂ ਮੰਦਾ ਦਿਨ ਕੋਈ ਨਹੀਂ। ਸਤਿਗੁਰੂ ਨੇ ਤਾਂ ਇੱਥੋਂ ਤੱਕ ਸ਼ਬਦ ਵਰਤਿਆ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਹਾਲਾਂਕਿ ਉਹ ਸਮੇਂ ਦੀ ਵੰਡ ਹੈ, ਕਹਿੰਦੇ ਇੱਕ ਘੜੀ ਜੇ ਸਾਈਂ ਨਾ ਮਿਲੇ ਤਾਂ ਕਲਯੁਗ ਵਾਪਰ ਗਿਆ ਹੈ। ਸੱਚ ਇਹ ਵੇ ਸੋਈ ਦਿਨਸ ਸੁਹਾਵੜਾ, ਜਿੱਤ ਪ੍ਰਭ ਆਵੇ ਚਿੱਤ। ਹੁਣ ਇੱਥੇ ਸ਼ਬਦ ਸੁਹਾਵੜਾ ਵਰਤਿਆ ਹੈ, ਉਹੀ ਦਿਨ ਅੱਤ ਦਾ ਸੁਹਾਵਣਾ ਹੈ, ਜਿਸ ਦਿਨ ਪਿਆਰੇ ਪ੍ਰਭੂ ਦਾ ਚੇਤਾ ਆਉਂਦਾ, ਉਹਦਾ ਸਿਮਰਨ ਉਹਦੀ ਬੰਦਗੀ ਦੀ ਸਮਝ ਪੈਂਦੀ ਹੈ, ਅਤੇ ਜਿਸ ਦਿਨ ਵਿਸਰੈ ਪਾਰ ਬ੍ਰਹਮ ਫਿੱਟ ਭੁਲੇਰੀ। ਰੁੱਤ ਜਿੰਨੀ ਮਰਜ਼ੀ ਚੰਗੀ ਰੁੱਤ ਹੋਵੇ, ਬਸੰਤ ਦੀ ਰੁੱਤ ਵੀ ਹੋਵੇ, ਪਿਆਰਿਓ ਜਿਸ ਦਿਨ ਵਾਹਿਗੁਰੂ ਭੁੱਲ ਜਾਏ, ਉਦਣ ਚੰਗੀਆਂ ਰੁੱਤਾਂ ਵੀ ਸਾੜਨ ਲੱਗ ਪੈਂਦੀਆਂ ਨੇ। ਜਿੱਦਣ ਵਾਹਿਗੁਰੂ ਚੇਤੇ ਆਉਂਦਾ ਹੋਵੇ, ਉਦਣ ਜੇਠ ਦੇ ਅਖਾੜ ਦੀ ਗਰਮੀ ਵੀ ਠੰਡ ਦੇਣ ਲੱਗ ਪੈਂਦੀ ਹੈ। ਸਭ ਤੋਂ ਜ਼ਿਆਦਾ ਸਾਡੇ ਅੰਦਰ ਇਸੇ ਕਰਕੇ ਬਾਬਾ ਜੀ ਨੇ ਕਿਹਾ, ਮਹਾਂ ਦਿਵਸ ਮੂਰਤ ਭਲੇ ਜਿਸ਼ਕੋ ਨਦਰ ਕਰੇ। ਅਸੀਂ ਬਾਣੀ 'ਚ ਪੜ੍ਹਦੇ ਹਾਂ, ਨਾਨਕ ਤਿਨਾ ਬਸੰਤ ਕਹਿ ਜਿਨ ਕਰ ਵਸਿਆ ਕੰਤ, ਜਿਨ ਕਹਿ ਕੰਤ ਦਸ ਦਿਸ਼ਾ ਫੁਰੀ ਸੇ ਐਨਸ ਫਿਰੇ ਜਲੰਤ। ਬਸ ਇੰਨੀ ਕੁ ਗੱਲ ਯਾਦ ਰੱਖਿਓ, ਉਹੀ ਵਕਤ ਚੰਗਾ ਹੈ ਜਿਸ ਵਕਤ ਮਾਲਕ ਅਤੇ ਗੁਰੂ ਦੀ ਯਾਦ ਆਵੇ, ਜਿਸ ਵਕਤ ਪ੍ਰਭੂ ਗੁਰੂ ਰੱਬ ਭੁੱਲ ਜਾਏ, ਚੇਤੇ ਰੱਖਿਓ, ਉਦੋਂ ਮੰਦਾ ਦਿਨ ਕੋਈ ਹੋ ਹੀ ਨਹੀਂ ਸਕਦਾ। ਸਭ ਤੋਂ ਮਾੜਾ ਵੇਲਾ ਉਹ ਵੇ ਜਦੋਂ ਸਾਈਂ ਭੁੱਲ ਜਾਏ। ਇਹਨੂੰ ਫਿਰ ਥੋੜ੍ਹਾ ਜਿਹਾ ਸੁਣੋ, ਕਈ ਵਾਰੀ ਸਮਾਂ ਮਾੜਾ ਇਸ ਵਜ੍ਹਾ ਹੁੰਦਾ, ਬੰਦਾ ਢਹਿੰਦੀ ਕਲਾ ਜਾਂਦਾ, ਸਰੀਰ ਖੇਦ ਹੁੰਦਾ, ਕਾਰੋਬਾਰ ਵਿੱਚ ਦਿੱਕਤ ਆਉਂਦੀ ਹੈ, ਪਰ ਉਸ ਸਮੇਂ ਵੀ ਪ੍ਰਭੂ ਦੀ ਯਾਦ ਆਵੇ, ਉਹ ਦੁੱਖ ਵੀ ਸੁੱਖ ਪਾਸਣ ਲੱਗ ਪੈਂਦਾ ਹੈ। ਜੇ ਅੱਤ ਦਾ ਸੁੱਖ ਹੋਵੇ, ਪਰਮਾਤਮਾ ਦੀ ਯਾਦ ਵਿਸਰ ਜਾਏ, ਉਹ ਸੁੱਖ ਵੀ ਦੁੱਖ ਬਣ ਜਾਂਦਾ ਹੈ। ਇਸੇ ਨੂੰ ਬਾਬਾ ਜੀ ਨੇ ਬਾਣੀ ਵਿੱਚ ਵੀ ਕਿਹਾ, ਕਹਿਣ ਲੱਗੇ, ਧਨੀ ਵੀ ਹੋਣਾ ਪਾਠ ਪਟੰਬਰ ਭਾਗੇ ਸੇਤੀ ਜਾਲੇ। ਪ੍ਰਭੂ ਤੋਂ ਬਿਨਾਂ ਰੇਸ਼ਮੀ ਕੱਪੜੇ ਵੀ ਅੱਗ ਦੀਆਂ ਲਪਟਾਂ ਨੇ, ਪਰ ਜੇ ਵਾਹਿਗੁਰੂ ਜੀ ਯਾਦ ਆ ਜਾਣ ਤੇ ਸਿਰ ਤੋਂ ਪੈਰਾਂ ਤੱਕ ਤਨ ਮਿੱਟੀ ਨਾਲ ਭਰਿਆ ਹੋਵੇ, ਉਹ ਮਿੱਟੀ ਦੇ ਕਣ ਵੀ ਸਰੀਰ ਨੂੰ ਸੋਭਾ ਦਿੰਦੇ ਨੇ। ਧਨੀ ਵਿਖਾਉਣਾ ਪਾਠ ਪਟੰਬਰ ਭਾਗੇ ਸੇਤੀ ਜਾਲੇ, ਧੂੜੀ ਵਿੱਚ ਲੁਡੰਦੜੀ ਸੋਹਾ ਨਾਨਕ ਤੈ ਸਹਿਨਾਲੇ। ਫਿਰ ਬੇਨਤੀ ਕਰਾਂਗਾ ਕਿ ਸਮੇਂ ਦੀ ਵੰਡ ਜਿਹੜੀ ਮਹਾਰਾਜ ਜੀ ਨੇ ਕੀਤੀ, ਸੋਹਿਲਾ ਸਾਹਿਬ ਦੀ ਬਾਣੀ 'ਚ ਅਸੀਂ ਰੋਜ਼ ਇਹ ਬਚਨ ਪੜ੍ਹਨੇ। ਦਾਸ ਨੇ, ਕਿਉਂਕਿ ਮੈਂ ਅਰਜ਼ ਕੀਤੀ ਸੀ ਇਹ ਕਥਾ ਮੈਂ ਰਿਪੀਟ ਕਰ ਰਿਹਾ ਲੁਧਿਆਣੇ 'ਚ, ਅਸੀਂ ਰੋਜ਼ ਪੜ੍ਹਦੇ ਹਾਂ, ਵਿਸਵੇ ਚੱਸਿਆਂ ਘੜੀਆਂ ਪੈਰਾਂ ਥਿੱਤੀ ਵਾਰੀ ਮਾਂ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ਼। ਦਾਸ ਕਈ ਵਾਰੀ ਬੇਨਤੀ ਕਰਦਾ, ਹੁਣ ਇਹ ਸਾਰੀ ਵਕਤ ਦੀ ਟਾਈਮ ਦੀ ਵੰਡ ਹੈ, ਵਿਸਵੇ ਚੱਸਿਆਂ ਘੜੀਆਂ ਪੈਰਾਂ, ਅੱਖ ਦਾ 15 ਵਾਰੀ ਚਮਕਣਾ ਇੱਕ ਵਿਸਾ ਬਣਦਾ, 15 ਵਿਸੇ ਇਕੱਠੇ ਹੋਣ ਇੱਕ ਚਸਾ ਬਣਦਾ, 30 ਚਸੇ ਇਕੱਠੇ ਹੋਣ ਅਤੇ ਇੱਕ ਪਲ ਬਣਦਾ, 60 ਪਲ ਇਕੱਠੇ ਹੋਣ ਅਤੇ ਇੱਕ ਘੜੀ ਬਣਦੀ ਹੈ, 7.5 ਘੜੀਆਂ ਹੋਣ ਅਤੇ ਇੱਕ ਪਹਿਰ ਬਣਦਾ ਹੈ, 8 ਪਹਿਰ ਹੋਣ ਦਿਨ ਅਤੇ ਰਾਤ ਬਣਦਾ ਹੈ, 7 ਦਿਨ ਅਤੇ ਰਾਤਾਂ ਇਕੱਠੇ ਹੋ ਜਾਣ ਅਤੇ 7 ਵਾਰ ਬਣਦੇ ਨੇ, 7 ਵਾਰਾਂ ਦੀ ਚੌਕੜੀ ਨਾਲ ਮਹੀਨਾ ਬਣ ਜਾਂਦਾ ਹੈ, 12 ਮਹੀਨਿਆਂ ਨਾਲ ਇੱਕ ਬਰਸ ਬਣਦਾ ਹੈ, 100 ਬਰਸਾਂ ਦੀ ਇੱਕ ਸਦੀ ਬਣ ਜਾਂਦੀ ਹੈ। ਇਸੇ ਤਰ੍ਹਾਂ ਸਮਾਂ ਜਿਹੜਾ ਅੱਗੇ ਅੱਗੇ ਵਿਸਤਾਰ ਕਰੀ ਜਾਂਦਾ, ਪਰ ਸਮੇਂ ਦੀ ਸਭ ਤੋਂ ਛੋਟੀ ਇਕਾਈ ਜਿਹੜੀ ਕਹਿ ਉਹ ਇੱਕ ਸਵਾਸ ਕਹਿ ਲਓ, ਇਹਨੂੰ ਇੱਕ ਨਿਮਕ ਕਹਿ ਲਓ। ਇਸੇ ਕਰਕੇ ਗੁਰਬਾਣੀ ਨੇ ਕਿਹਾ ਇੱਕ ਨਿਮਕ ਵੀ ਪ੍ਰਭੂ ਭੁੱਲੇ ਨਾ। ਇੱਕ ਨਿਮਕ ਦਾ ਅਰਥ ਸੀ ਕਿ ਬੰਦੇ ਦੀ ਜ਼ਿੰਦਗੀ ਦਾ ਕੋਈ ਵਕਤ ਐਸਾ ਨਾ ਆਵੇ ਜਦੋਂ ਪ੍ਰਭੂ ਦੀ ਯਾਦ ਭੁੱਲ ਜਾਏ। ਥੋੜ੍ਹੀ ਜਿਹਾ ਉਹ ਮੇਰੀ ਬੇਨਤੀ ਸੁਣਿਓ, ਜਿਹੜੇ ਪਾਠ ਕਰਦੇ ਹੋ ਆਪ ਸਹਿਜ ਪਾਠ, ਉਹਨਾਂ ਨੂੰ ਗੱਲ ਛੇਤੀ ਸਮਝ ਪੈ ਜਾਏਗੀ। ਵਿਦਿਆਰਥੀ ਬੈਠੇ ਨੇ ਬੱਚੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਮੇਂ ਦੀ ਸਰਲੇਖ ਥੱਲੇ ਵੀ ਬਾਣੀ ਉਚਾਰਨ ਕੀਤੀ। ਜਿਵੇਂ ਆਪਾਂ ਰਾਗ ਪੜ੍ਹਨੇ, 31 ਰਾਗਾਂ ਦਾ ਜ਼ਿਕਰ ਕਰਨੇ ਆ ਅਸੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਟਾਈਮ ਦੇ ਸਰਲੇਖ ਥੱਲੇ ਵੀ ਬਾਣੀ ਹੈ। ਜਿਵੇਂ ਦਿਨ ਤੇ ਰਹਿਣ ਕਹਿ, ਜਾਂ ਸ਼ੁਰੂ ਕਰਾਂ ਮੈਂ, ਪੈਰ ਨੇ ਅਸੀਂ ਪੜ੍ਹਨੇ ਆ ਪੈਰ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੈਰਿਆਂ ਦੇ ਸਰਲੇਖ ਦੇ ਥੱਲੇ ਵੀ ਬਾਣੀ ਹੈ। ਪਰ ਉੱਥੇ ਫਰਕ ਇੰਨਾ, ਉਸ ਦਿਨ ਮਨਜੀਤ ਸਾਹਿਬ ਵੀ ਮੈਂ ਕਿਹਾ, ਅੱਜ ਕਈ ਵਾਰੀ ਪੁੱਛਿਆ ਜਾਂਦਾ ਵੀ ਪੈਰ ਕਿੰਨੇ ਘੰਟੇ ਦਾ, ਵਿੱਚ ਵਿੱਚ ਅਸੀਂ ਘੜੀਆਂ ਦਾ ਤੇ ਪਤਾ ਨਹੀਂ ਲੱਗਦਾ। ਦਰਬਾਰ ਸਾਹਿਬ ਦੀ ਮਰਿਆਦਾ ਨੂੰ ਜ਼ੇਨ ਚ ਰੱਖ ਕੇ ਚੱਲੋ, ਉੱਥੇ ਗਰਮੀਆਂ ਤੇ ਸਰਦੀਆਂ ਵਿੱਚ ਪੈਰ ਨੂੰ ਕਦੇ ਅੱਗੇ ਪਿੱਛੇ ਨਹੀਂ ਹੋਣ ਦਿੱਤਾ ਜਾਂਦਾ। ਤੁਸੀਂ ਦੇਖੋ ਹੁਣ ਸਰਦੀਆਂ ਨੇ, ਜਿਉਂ ਜਿਉਂ ਸਰਦੀ ਆਉਣੀ ਹੈ ਤੇ ਗੁਰੂ ਸਾਹਿਬ ਦਾ ਪ੍ਰਕਾਸ਼ 5:30 ਵਜੇ ਹੁਣ ਹੁੰਦਾ ਹੈ ਜੀ, ਹੁਕਮਨਾਮਾ ਹੁੰਦਾ ਹੈ। ਜਦੋਂ ਗਰਮੀਆਂ ਤੁਸੀਂ ਦੇਖਦੇ ਹੋ ਤੇ ਇਸ ਤੋਂ ਪਿੱਛਾ ਬੈਗ ਚੱਲੀ ਜਾਂਦਾ। ਅਸਲ 'ਚ ਇਉਂ ਕਹਿ ਲਓ ਸਿੱਧੇ ਜੇ ਅੱਜ ਕੱਲ੍ਹ ਪੜ੍ਹੇ ਲਿਖੇ ਸਮਾਜ ਦੇ ਲਈ, ਸੋ ਆ ਦਿਨ ਦੀ ਲੋ ਲੱਗਣ ਤੋਂ ਪਹਿਲਾਂ, ਸੂਰਜ ਨਹੀਂ, ਲੋ ਲੱਗਣ ਤੋਂ ਪਹਿਲਾਂ 3 ਘੰਟੇ ਗਿਣ ਲਿਓ, ਚੇਤੇ ਰੱਖਿਓ ਇੱਕ ਪੈਰ ਬਣ ਜਾਂਦਾ ਹੈ। ਬਜਾਏ ਕਿ ਵਿਸ ਵਿੱਚ ਅਸਿਆਂ ਘੜੀਆਂ, ਚੇਤਾ ਨਹੀਂ ਰਹੇਗਾ ਹੁਣ ਕਿਉਂਕਿ ਮੈਂ ਇਸ ਪਾਸੇ ਪੈਣਾ ਨਹੀਂ। ਕਬੀਰ ਸਾਹਿਬ ਨੇ ਇੱਕ ਸ਼ਬਦ ਵਰਤਿਆ ਹੈ ਕਿ ਉਹਨਾਂ ਨੇ 64 ਘੜੀਆਂ ਦਾ ਜ਼ਿਕਰ ਕੀਤਾ, 8 ਪੈਰ 64 ਘੜੀ। ਭਾਈ ਗੁਰਦਾਸ ਸਾਹਿਬ ਨੇ 60 ਘੜੀਆਂ ਦਾ ਜ਼ਿਕਰ ਕੀਤਾ। ਹੁਣ ਇਹਦੇ ਵਿੱਚ ਵੀ ਇੱਕ ਸਮੱਸਿਆ ਹੈ ਕਿ ਥੋੜ੍ਹੀਆਂ ਜਿਹੀਆਂ ਘੜੀਆਂ ਦਾ ਫਰਕ ਪੈਂਦਾ, ਪਰ ਮੈਂ ਬੇਨਤੀ ਕਰਾਂਗਾ ਸਿੱਧੀ ਜਿਹੀ ਗੱਲ ਕਿ ਲੋ ਲੱਗਣ ਤੋਂ ਪਹਿਲਾਂ 3 ਘੰਟੇ ਜਿਹੜੇ ਨੇ ਉਹਨੂੰ ਤੁਸੀਂ ਰਾਤ ਦਾ ਆਖਰੀ ਪਹਿਰ ਕਹਿ ਸਕਦੇ ਹੋ, ਉਹਨੂੰ ਅੰਮ੍ਰਿਤ ਵੇਲਾ ਕਹਿ ਸਕਦੇ ਹੋ। ਉਂਝ ਵੈਸੇ ਤਾਂ ਚਲੋ ਘੜੀਆਂ 12 ਵਜੇ ਤੋਂ ਬਾਅਦ ਡੇਟ ਚੇਂਜ ਹੋ ਜਾਂਦੀ, ਫਿਰ ਮੈਂ ਬੇਨਤੀ ਕਰਾਂਗਾ। ਹੁਣ ਦੇਖੋ ਪੈਰ ਨੇ, 4 ਪੈਰ ਦਿਨ ਤੇ 4 ਪੈਰ ਰਾਤ ਹੈ। ਸਤਿਗੁਰੂ ਨੇ ਉਸ ਪੈਰ ਦਾ ਜਿਹੜਾ ਸਮਾਂ ਹੈ ਉਹਨੂੰ ਸਾਡੇ ਮਨੁੱਖਾ ਜਨਮ ਦੇ 4 ਪੈਰ ਬਣਾ ਦਿੱਤੇ। ਉਦਾਹਰਨ ਦੇ ਤੌਰ 'ਤੇ ਜਿਵੇਂ ਪਹਿਲਾ ਪੈਰ ਮਾਂ ਦੇ ਪੇਟ ਵਿੱਚ, ਪਹਿਲਾ ਪੈਰ ਹੈ ਰਹਿਣ ਕਹਿ ਵਣ ਜਾ ਰਿਹਾ ਮਿੱਤਰਾ ਹੁਕਮ ਭਇਆ ਗਰਭਾਸ, ਪਹਿਲਾ ਪੈਰ ਜਨਮ ਤੋਂ ਪਹਿਲਾਂ। ਦੂਸਰਾ ਪੈਰ ਕਿਹਾ, ਦੂਜਾ ਪੈਰ ਹੈ ਰਹਿਣ ਕਹਿ ਵਣ ਜਾ ਰਿਹਾ ਮਿੱਤਰਾ ਵਿਸਰ ਗਿਆ ਧਿਆਨ। ਉਹ ਪੈਰ ਕਿਹਾ, ਇਉਂ ਕਹਿ ਲਓ ਉਹ ਪੈਰ ਹੈ ਕਿ ਜਨਮ ਤੋਂ ਲੈ ਕੇ 15-16 ਸਾਲ ਦਾ ਜਿਹੜਾ ਵਕਤ ਬਣਦਾ ਉਹ ਦੂਜਾ ਪੈਰ ਹੈ। ਤੀਜਾ ਪੈਰ ਹੈ ਰਹਿਣ ਕਹਿ ਵਣ ਜਾ ਰਿਹਾ ਮਿੱਤਰਾ ਧਨ ਜੋਬਨ ਸੋਚਿਤ। ਤੀਜਾ ਪੈਰ ਹੈ ਜਦੋਂ ਜਵਾਨੀ ਪੈਸਾ ਤੇ ਵਾਸ਼ਨਾ ਵਿੱਚ ਬੰਦੇ ਦਾ ਚਿੱਤ ਖਚਿਤ ਹੋ ਗਿਆ। ਚੌਥਾ ਪੈਰ ਹੈ ਰਹਿਣ ਕਹਿ ਵਣ ਜਾ ਰਿਹਾ ਮਿੱਤਰਾ ਲਾਵੀ ਆਇਆ ਖੇਤ। ਚੌਥਾ ਪੈਰ ਹੈ ਜਦੋਂ ਬੁਢੇਪਾ ਆ ਗਿਆ, ਕੇਸ ਚਿੱਟੇ ਹੋ ਗਏ, ਜਿਵੇਂ ਫਸਲ ਪੱਕ ਜਾਏ ਤੇ ਫਸਲ ਦਾ ਰੰਗ ਤਬਦੀਲ ਹੋ ਜਾਂਦਾ ਹੈ। ਪਿਆਰਿਓ ਜਦੋਂ ਸਰੀਰ ਪੱਕ ਕੇ ਵੱਢਣ ਵਾਲੇ ਮੌਤ ਵਾਲੇ ਪਾਸੇ ਆਉਂਦਾ, ਸੱਚ ਇਵੇਂ ਉਦੋਂ ਬੰਦੇ ਦੀ ਬੋਡੀ ਦੇ ਕੇਸਾਂ ਦਾ ਰੰਗ ਤਬਦੀਲ ਹੋ ਜਾਂਦਾ। ਪਰ ਉਹ 4 ਪੈਰ ਨੇ ਜੀ। ਮਹਾਰਾਜ ਜੀ ਨੇ ਮੈਂ ਜਿਹੜੀ ਬੇਨਤੀ ਕਰੀ 4 ਪੈਰਾਂ ਦੇ ਸਰਲੇਖ ਥੱਲੇ ਬਾਣੀ, ਹੁਣ 8 ਪੈਰ ਇਕੱਠੇ ਹੋਣ ਤੇ ਦਿਨ ਤੇ ਰਾਤ ਬਣਦਾ। ਜਿਹੜੇ ਪਾਠ ਤੁਸੀਂ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਵਿੱਚ ਦਿਨ ਤੇ ਰਹਿਣ ਦੇ ਸਰਲੇਖ ਥੱਲੇ ਵੀ ਬਾਣੀ ਹੈ। ਦਿਨ ਰਹਿਣ ਸਰਲੇਖ ਹੁੰਦਾ, ਇਹਦਾ ਮਤਲਬ ਕਿ ਦਿਨ ਰਹਿਣ ਤੂੰ ਸਫਲ ਕਿਵੇਂ ਕਰਨਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ 7 ਵਾਰ ਨੇ, ਇੱਕ ਤਾਂ 7 ਵਾਰ ਕਬੀਰ ਸਾਹਿਬ ਜੀ ਦੇ ਨੇ, ਇੱਕ 7 ਵਾਰ ਉਚਾਰਨ ਕੀਤੇ ਨੇ ਗੁਰੂ ਅਮਰਦਾਸ ਜੀ ਨੇ। ਚਲੋ ਉੱਥੇ ਸਰਲੇਖ ਵੀ ਵਾਰ 7 ਤੇ ਮੈਂ ਸ਼ਬਦ ਵਰਤ ਰਿਹਾ 7 ਵਾਰ, ਵਾਰ 7 ਨੇ। ਹਾਲਾਂਕਿ ਇਹਨਾਂ 7 ਵਾਰਾਂ ਵਿੱਚੋਂ ਤੁਸੀਂ ਹੈਰਾਨ ਹੋਵੋਗੇ ਕੋਈ ਵਾਰ ਪਰਮਾਤਮਾ ਦੇ ਨਾਂ ਦਾ ਹੈ ਹੀ ਨਹੀਂ। 7 ਵਾਰਾਂ 'ਚੋਂ ਕੋਈ ਵਾਰ ਪਰਮਾਤਮਾ ਦਾ ਨਾਮ ਦਾ ਨਹੀਂ। ਭਾਈ ਗੁਰਦਾਸ ਸਾਹਿਬ ਦੀ ਇੱਕ ਤੁੱਕ ਹੈ ਜੀ ਕਵਿਤ ਵਿੱਚ, ਉਹ ਕਹਿੰਦੇ ਨੇ ਆਦਿਤ ਔ ਸੋਮ ਭੂਮ ਬੁੱਧ ਹੋ ਬ੍ਰਹਸਪਤ ਸ਼ੁਕਰ ਸ਼ਨੀਚਰ ਸਾਤੋ ਬਾਰ ਬਾਟ ਦੀਨੇ ਕਹਿ ਥਿਤ ਪਚ ਲੋਕ ਚਾਰ ਲੋਗਨ ਮੈਂ ਲੋਕਾ ਚਾਰ ਏਕ ਏਕ ਅੰਕਾਰ ਕੋ ਨਾ ਕੋ ਦਿਨ ਦੀਨੋ ਹੈ। ਹੁਣ ਜਿਹੜਾ ਐਤਵਾਰ ਹੈ ਇਹ ਸੂਰਜ ਦਾ ਵਾਰ ਹੈ, ਸੋਮਵਾਰ ਚੰਦਰਮਾ ਦਾ ਹੈ, ਮੰਗਲਵਾਰ ਮੰਗਲ ਗ੍ਰਹਿ ਦਾ ਹੈ, ਬੁੱਧਵਾਰ ਬੁੱਧ ਗ੍ਰਹਿ ਦਾ ਹੈ, ਬ੍ਰਹਿਸਪਤੀ ਵੀਰਵਾਰ ਜਿਹਨੂੰ ਅਸੀਂ ਕਹਿੰਦੇ ਹਾਂ ਸ਼ੁਕਰ, ਇਹ ਸਾਰੇ ਦੇਵਤੇ ਜੇ ਅੰਗਰੇਜ਼ੀ ਵਿੱਚ ਵੀ ਸੰਡੇ ਮੰਡੇ ਤੁਸੀਂ ਪੜ੍ਹੋਗੇ ਇਹ ਸਾਰੇ ਦੇ ਸਾਰੇ ਵਾਰ ਦੇਵਤਿਆਂ ਨਾਲ ਸੰਬੰਧਿਤ ਨੇ, ਗ੍ਰਹਿਆਂ ਨਾਲ ਸੰਬੰਧਿਤ ਨੇ। ਤੁਸੀਂ ਐਤਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਕੋਈ ਵਾਰ ਦੱਸੋ ਜਿਸ ਵਾਰ ਦਾ ਨਾਮ ਲਿਆ ਰੱਬ ਦੀ ਯਾਦ ਆਉਂਦੀ ਹੋਵੇ। ਸਾਰੇ ਵਾਰ ਗ੍ਰਹਿਆਂ ਦੇ ਨਾਂ 'ਤੇ, ਸੂਰਜ ਚੰਦਰਮਾ ਬੁੱਧ ਸਾਰੇ ਇਹਨਾਂ ਦੇ ਨਾਮ 'ਤੇ। ਪਰ ਸਤਿਗੁਰੂ ਨੇ ਇੱਕ ਬੜੀ ਕਿਰਪਾ ਕੀਤੀ ਜੀ, ਉਹਨਾਂ ਕਿਹਾ ਵੀ ਹੈ ਤਾਂ ਸਮੇਂ ਦੀ ਵੰਡ, ਪਰ ਤੂੰ ਇੱਕ ਕੰਮ ਕਰ, ਦਿਨ ਉਹੀ ਹਫ਼ਤੇ ਦਾ ਮਾੜਾ ਜਿੱਦਣ ਵਾਹਿਗੁਰੂ ਭੁੱਲ ਜਾਏ, ਨਹੀਂ ਤੇ ਆਹ 7 ਵਾਰਾਂ ਵਿੱਚ ਐਤਵਾਰ ਤੋਂ ਸ਼ਨਿਚਰਵਾਰ ਤੱਕ ਤੈਨੂੰ ਜੀਵਨ ਜੀਣ ਦੀ ਜਾਚ ਆ ਜਾਏ। ਸ਼ਨਿਚਰਵਾਰ ਦੇਵਤਿਆਂ ਦੇ ਦੀਵੇ ਬਾਲਣ ਦੀ ਥਾਂ ਤੇਰੇ ਅੰਦਰ ਨਾਮ ਦਾ ਦੀਵਾ ਬਲ ਜਾਏਗਾ। ਇਹ ਗੁਰੂ ਗ੍ਰੰਥ ਸਾਹਿਬ ਵਿੱਚ ਵਾਰ 7 ਨੇ, ਇੱਕ ਇੱਕ ਤੁਕ ਅਸੀਂ ਪੜ੍ਹ ਲੈਂਦੇ ਹਾਂ, ਜ਼ਿਆਦੀਆਂ ਨਹੀਂ। ਆਦਿਤ ਕਰੇ ਭਗਤ ਆਰੰਭ, ਐਤਵਾਰ ਤੂੰ ਭਗਤੀ ਸ਼ੁਰੂ ਕਰ, ਤੇਰਾ ਐਤਵਾਰ ਮਨਾਇਆ ਜਾਏਗਾ। ਅਸੀਂ ਕਹਿੰਦੇ ਨੇ ਐਤਵਾਰ ਵਾਲਾ ਦਿਨ ਅੱਜ ਛੁੱਟੀ ਮਨਾਉਣੇ ਪਏ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅੱਜ ਛੁੱਟੀ ਨਾ ਮਨਾ, ਅੱਜ ਬੰਦਗੀ ਦੀ ਸ਼ੁਰੂਆਤ ਕਰ, ਛੁੱਟੀ ਨਾ ਮਨਾ ਤੂੰ। ਹਾਂ, ਛੁੱਟੀ ਮਨਾਉਣੀ ਹੈ ਤੇ ਵਕਾਰਾਂ ਦੀ ਕਿਤੇ ਮਨਾ ਲੈ, ਨਿੰਦਿਆ ਦੀ ਛੁੱਟੀ ਕਰ ਲੈ, ਅੱਜ ਚੁਗਲੀ ਦੀ ਛੁੱਟੀ ਕਰ ਲੈ। ਬੰਦਗੀ ਦੀ ਛੁੱਟੀ ਕਿਉਂ, ਸਿਮਰਨ ਦੀ ਛੁੱਟੀ ਕਿਉਂ? ਐਤਵਾਰ ਆਰੰਭ ਕਰ, ਆਦਿਤ ਕਰੈ ਭਗਤ ਆਰੰਭ, ਕਾਇਆ ਮੰਦਰ ਮਨਸਾ ਥੰਮ, ਸੋਮਵਾਰ ਸਸ ਅੰਮ੍ਰਿਤ ਝਰੈ, ਸੋਮਵਾਰ ਦਾਤਾ ਮੇਰ ਕਰੇ, ਤੇਰੇ ਜਪੇ ਹੋਏ ਦਾ ਅੰਦਰ ਅੰਮ੍ਰਿਤ ਝਰਨ ਲੱਗ ਪਏ। ਮੰਗਲਵਾਰੇ ਲੇ ਮਖੀਤ, ਪੰਚ ਚੋਰ ਕੀ ਜਾਣੈ ਰੀਤ, ਮੰਗਲਵਾਰ ਮਾੜਾ ਨਹੀਂ, ਤੂੰ ਯਤਨ ਕਰਕੇ ਇੰਨਾ ਪਹਿਰਾ ਦੇ, ਮੰਗਲਵਾਰ ਸਵੇਰ ਤੋਂ ਸ਼ਾਮ ਤੱਕ ਜਾਗਦਿਆਂ ਆਪਣੇ ਅੰਦਰ ਕੋਈ ਮਾੜਾ ਫੁਰਨਾ ਨਾ ਪ੍ਰਵੇਸ਼ ਕਰਨ ਦੇ। ਬੁੱਧਵਾਰ ਬੁੱਧ ਕਰੇ ਪ੍ਰਗਾਸ, ਹਿਰਦੈ ਕਮਲ ਮੈਂ ਖਰਕਾ ਬਾਸ, ਬੁੱਧਵਾਰ ਤੇਰੀ ਬੁੱਧੀ ਵਿੱਚ ਪਰਮਾਤਮਾ ਦੇ ਨਾਮ ਦਾ ਪ੍ਰਗਾਸ ਹੋ ਜਾਏ। ਬ੍ਰਹਿਸਪਤ ਵਿਖਿਆ ਦੇ ਬਹਾਏ, ਵੀਰਵਾਰ ਵਿਖਿਆ ਦਰ ਤੇ ਜ਼ਹਿਰ ਵਾਸ਼ਨਾ। ਆਮ ਤੌਰ 'ਤੇ ਕਹਿੰਦੇ ਇਸ ਦਿਨ ਕੱਪੜੇ ਨਹੀਂ ਧੋਣੇ, ਅੱਜ ਸਿਰ ਨਹੀਂ ਧੋਣਾ, ਮਹਾਰਾਜ ਕਹਿੰਦੇ ਨੇ ਅੱਜ ਇੰਨੀ ਕੁ ਬੰਦਗੀ ਕਰ ਜਿੱਥੇ ਸਰੀਰ ਨੂੰ ਧੋਣਾ ਸਾਫ਼ ਕਰਨਾ, ਤੇਰੇ ਅੰਦਰ ਦੀ ਮੈਲ ਵੀ ਸਾਰੀ ਬਾਹਰ ਨਿਕਲ ਜਾਏ। ਸੁਕ੍ਰਿਤ ਸਹਾਰ ਹੈ, ਸੋ ਇਹ ਵਰਤ ਚੜ੍ਹੈ ਸ਼ੁੱਕਰਵਾਰ, ਕਿਸੇ ਦੀ ਗੱਲ ਨੂੰ ਸਹਿ ਲੈਣਾ ਪਿਆਰਿਆ, ਏਦੂ ਵੱਡਾ ਵਰਤ ਕੋਈ ਨਹੀਂ। ਥਾਵਰ ਥਿਰ ਕਰ ਰੱਖ ਹੈ ਸੋਏ, ਜੋਤ ਦੀ ਵੱਟੀ ਘੱਟ ਮੈਂ ਜੋਏ, ਥਾਵਰ ਦਰ ਤੇ ਸ਼ਨਿਚਰਵਾਰ, ਕਿ ਸ਼ਨਿਚਰਵਾਰ ਤੇਰੇ ਅੰਦਰ ਪ੍ਰਭੂ ਦੀ ਜੋਤ ਬਲ ਪੈ। ਮੈਂ ਇਸੇ ਕਰਕੇ ਜ਼ਿਆਦਾ ਅੱਗੇ ਡਿਟੇਲ 'ਚ ਨਹੀਂ, ਇਸੇ ਤਰ੍ਹਾਂ 12ਵਾਂ ਇੱਕ ਮਕੀਨੇ 'ਚ ਮੈਨੂੰ ਦੱਸੋ ਕਿਹੜਾ ਮਹੀਨਾ ਜਿਹਦੇ ਵਿੱਚ ਪ੍ਰਭੂ ਦੀ ਯਾਦ ਨਹੀਂ ਕਰਾਈ। ਚੇਤ ਗੋਵੇ ਆਰਾਧੀਆ ਹੋਵੇ ਆਨੰਦ ਘਣਾ, ਵੈਸਾਖ ਧੀਰਨ ਕਿਉਂ ਵਾਂਡੀਆ, ਜਿੰਨਾ ਚੋ ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ, ਆਸਾੜ ਤਪੰਦਾ ਤਿਸ ਲੱਗੈ ਖਰਨਾਹ, ਨਾ ਜਿੰਨਾ ਪਾਸ ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ, ਭਾਦਵੇਂ ਭਰਮ ਭੁਲਾਣੀਆਂ, ਦੂਜੇ ਲੱਗਾ ਖੇਤ ਅਸੁਨ ਪ੍ਰੇਮ ਉਮਾੜਾ, ਕਿਉਂ ਮਿਲੀਐ ਕਰ ਜਾਏ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਮੰਗਰ ਮਾਹੇ ਸੁਹੰਦੀਆਂ ਹਰ ਪਿਰਸੰਗ ਬੈਠੜੀਆਂ, ਪੋਕ ਤੁਖਾਰ ਨਾ ਵਿਆਪੀ ਕੰਠ ਮਿਲਿਆ ਕਰ ਨਾ। ਮਹਾਰਾਜ ਕਹਿੰਦੇ ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਖਰਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ, ਫਲਗੁਣ ਆਨੰਦ ਉਪਾਰ ਜਨਾ ਕਰ ਸੱਜਣ ਪ੍ਰਗਟਿ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਹੁਣ ਦੱਸੋ ਇੱਕ ਇੱਕ ਤੋਕਾ ਪਾ ਲਈ, ਭਾਵੇਂ ਇੱਥੇ ਸੰਕ੍ਰਾਂਤ ਨੂੰ ਇਹ ਕਥਾ ਕੀਤੀ ਜਾਂਦੀ, ਪਰ ਮੈਂ ਇੱਕ ਬੇਨਤੀ ਕਰਾਂਗਾ, ਤੁਖਾਰੀ ਵਿੱਚ ਵੀ ਇਹ ਵੇ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਗੱਲ ਨੂੰ ਸਮਝੋ। ਮੈਂ ਫਿਰ ਅਰਜ਼ ਕਰਾਂਗਾ, ਟਾਈਮ ਅਸਰ ਜ਼ਰੂਰ ਪਾਉਂਦਾ ਹੈ, ਜਿਉਂ ਜਿਉਂ ਦੇਖੋ ਟਾਈਮ ਨਿਕਲੇਗਾ। ਜੋ ਕੁਝ ਤੁਸੀਂ ਅੱਜ ਦੇਖਦੇ ਪਏ ਹੋ, ਮੈਂ ਸੱਚ ਕਹਿੰਦਾ ਕਿ ਅੱਜ ਤੋਂ 50 ਸਾਲ ਬਾਅਦ ਇਹਨੂੰ ਤੁਸੀਂ ਸਤਿਯੁਗ ਕਹੇਗੇ, ਇਦੂ ਬਾਅਦ ਪਤਾ ਨਹੀਂ ਲੋਕਾਂ ਨੇ ਕਿੱਥੇ ਚਲੇ ਜਾਣਾ ਹੋਰ ਅੱਗੇ। ਪਰ ਉਂਝ ਬਾਣੀ ਸਾਰੀ ਗੱਲ ਨੂੰ ਮੰਨਦੀ, ਜਿਸ ਵਕਤ ਬਾਬਾ ਜੀ ਨੇ ਕਲਯੁੱਗ ਦੀ ਗੱਲ ਕੀਤੀ ਉਸ ਵਕਤ ਇਹ ਸ਼ਬਦ ਵਰਤੇ ਸਨ ਕਿ ਇਸਤਰੀ ਪੁਰਖ ਹੈ ਦਾਮ ਹਿਤ ਆਵੇ ਭਾਉ ਕਥਾਉ ਜਾਈ। ਮਹਾਰਾਜ ਕਹਿੰਦੇ ਨੇ ਇਹੋ ਜਿਹਾ ਵਕਤ ਆਏਗਾ ਮਰਦ ਤੇ ਇਸਤਰੀ ਦਾ ਪਿਆਰ ਸਿਰਫ ਤੇ ਸਿਰਫ ਦੌਲਤ ਹੋਵੇਗਾ। ਇਸਤਰੀ ਕਦੋਂ ਰਾਤ ਆਉਂਦੀ ਹੈ, ਮਰਦ ਕਦੋਂ ਰਾਤ ਆਉਂਦਾ, ਕੋਈ ਕਿਸੇ ਨੂੰ ਪੁੱਛੇਗਾ ਨਹੀਂ ਤੂੰ ਕਿੱਥੇ ਗਿਆ ਕਿੱਥੇ ਰਿਹਾ, ਕਿਉਂਕਿ ਹਰ ਬੰਦਾ ਕਹੇਗਾ ਮੇਰਾ ਨਿੱਜੀ ਜੀਵਨ ਕਹਿ, ਮਾਪਿਆਂ ਨੂੰ ਕੋਈ ਹੱਕ ਨਹੀਂ ਮੇਰੇ ਜੀਵਨ ਵਿੱਚ ਇੰਟਰਫੇਅਰ ਕਰਨ। ਇਹ ਸਮਾਂ ਆ ਰਿਹਾ ਇਹੋ ਜਿਹਾ, ਕਦੀ ਤੁਸੀਂ ਦੇਖੋ ਕਿ ਸਮਾਂ ਅਸਰ ਨਹੀਂ ਕਰਦਾ। ਇੱਕ ਪਰਿਵਾਰ ਵੀ ਸਾਰੇ ਜੀ, ਇੱਕ ਸਾਂ ਥਾਂ ਤੇ ਸਾਰੇ ਪੈਂਦੇ, ਪਰ ਵਕਤ ਜਦੋਂ ਆਉਂਦਾ ਇਹੋ ਜਿਹਾ, ਅੱਜ ਹਰ ਬੱਚਾ ਜਿਹੜਾ ਉਹ ਕਹਿੰਦਾ ਮੇਰੀ ਆਪਣੀ ਨਿੱਜੀ ਜ਼ਿੰਦਗੀ ਹੈ, ਇਹਨੂੰ ਹੋਰ ਕਲਯੁੱਗ ਕੀ ਕਹੋਗੇ। ਮਾਪਿਆਂ ਨੂੰ ਇੰਨਾ ਹੱਕ ਨਹੀਂ ਕਿ ਆਪਣੀ ਧੀ ਆਪਣੇ ਪੁੱਤਰ ਦਾ ਫੋਨ ਖੋਲ੍ਹ ਕੇ ਚੈੱਕ ਕਰ ਸਕਣ। ਚੇਤੇ ਰੱਖੋ ਉਹ ਲੜਨ ਤੱਕ ਚਲੇ ਜਾਂਦੇ ਆ। ਕੀ ਇਹ ਟਾਈਮ ਅਸਰ ਨਹੀਂ ਕਰ ਰਿਹਾ? ਮੈਂ ਤਾਂ ਬੇਨਤੀ ਕੀਤੀ ਇਹਨੂੰ ਅੱਜ ਦੇ ਪਰਿਪੇਖ ਵਿੱਚ ਲਵੋ ਕਿ ਉਦੋਂ ਲੋਕਾਂ ਦੇ ਸੁਭਾਅ ਕਿਹੋ ਜਿਹੇ ਸਨ। ਮਹਾਰਾਜ ਕਹਿੰਦੇ ਨੇ ਸਤਿਯੁਗ ਦਾ ਸਮਾਂ ਸੀ, ਕਿਉਂਕਿ ਇਹਦੇ ਅਰਥ ਅਗਲੇ ਸ਼ਲੋਕ ਦੇ ਤਾਂ ਹੋਣਗੇ ਜੇ ਪਿਛਲੇ ਨੂੰ ਸਮਝਾਂਗੇ। ਨਾਨਕ ਮੇਰ ਸਰੀਰ ਕਾ ਇੱਕ ਰੱਥ ਇੱਕ ਰਥਵਾ, ਹੁਣ ਮੈਂ ਅਰਥ ਕਰਨ ਲੱਗਾ ਇਸ ਦੇ। ਅਤੇ ਮਹਾਰਾਜ ਕਹਿੰਦੇ ਨੇ ਸਭ ਤੋਂ ਸ਼੍ਰੋਮਣੀ ਸਰੀਰ ਮਨੁੱਖਾ ਸਰੀਰ, ਇੱਕ ਰੱਥ ਹੈ ਸਰੀਰ, ਇਹਨੂੰ ਚਲਾਉਣ ਵਾਲੇ ਫੁਰਨਿਆਂ ਦਾ ਰੱਥ ਰਥਵਾਈ ਹੈ। ਹਰ ਯੁੱਗ ਵਿੱਚ ਇਹ ਰੱਥ ਬਦਲ ਰਿਹਾ ਹੈ। ਜਦੋਂ ਸਤਿਯੁਗ ਦਾ ਸਮਾਂ ਸੀ, ਮਹਾਰਾਜ ਕਹਿੰਦੇ ਨੇ ਉਦੋਂ ਸਰੀਰ ਕੋਲ ਸੰਤੋਖ ਦੇ ਫੁਰਨੇ ਸਨ। ਸਤਿਯੁਗ ਰੱਥ ਸੰਤੋਖ ਕਾ, ਬੰਦਾ ਤ੍ਰਿਪਤ ਸੀ, ਕਲਪਦਾ ਨਹੀਂ ਸੀ, ਥੋੜ੍ਹੀ ਜਿਹੀ ਖਾ ਕੇ ਵੀ ਸਬਰ 'ਚ ਜਿੰਦਾ ਹੁੰਦਾ ਸੀ। ਉਹਦਾ ਮਕਸਦ ਸੀ ਧਰਮ ਨੂੰ ਕਮਾਉਣਾ। ਸਤਿਯੁਗ ਰੱਥ ਸੰਤੋਖ ਕਾ, ਧਰਮ ਅੱਗੇ ਰਥਵਾਹ, ਉਹਨੂੰ ਖਿੱਚਣ ਵਾਲਾ ਜਿਹੜਾ ਰਥਵਾਈ ਸੀ ਉਹ ਧਰਮ ਸੀ, ਸੰਤੋਖੀ ਬਿਰਤੀ ਸੀ। ਮੈਂ ਰਾਤ ਵੀ ਅਰਜ਼ ਕੀਤੀ, ਭਾਈ ਸਾਹਿਬ ਕਹਿੰਦੇ ਨੇ ਕਿ ਸਤਿਯੁਗ ਵਿੱਚ ਲੋਕ ਸੁੱਕੀ ਰੋਟੀ ਖਾ ਕੇ ਵੀ ਰੱਬ ਦਾ ਸ਼ੁਕਰ ਕਰੀ ਜਾਂਦੇ ਸਨ। ਹੁਣ ਤੁਸੀਂ ਦੇਖੋ ਆਹ ਸਮਾਂ ਆ ਗਿਆ, ਕਿੰਨੇ ਪਕਵਾਨ ਬੰਦਾ ਖਾਂਦਾ, ਖਾ ਕੇ ਫਿਰ ਵੀ ਰੱਬ ਨੂੰ ਚੇਤੇ ਨਹੀਂ ਖਾਂਦਾ ਕਰਦਾ। ਹਜ਼ੂਰ ਕਹਿੰਦੇ ਸੰਤੋਖ ਦਾ ਰੱਥ ਸੀ ਸਰੀਰ, ਸਬਰ ਸੰਤੋਖ ਸੀ, ਧਰਮ ਇਹਨੂੰ ਖਿੱਚਣ ਵਾਲਾ ਰਥਵਾਈ ਸੀ, ਧਰਮੀ ਸਨ ਲੋਕ। ਮਹਾਰਾਜ ਕਹਿੰਦੇ ਤ੍ਰੇਤਾ ਯੁੱਗ ਆਇਆ, ਉਸ ਵਕਤ ਰੱਥ ਜਿਹੜਾ ਉਹ ਜੱਤ ਦਾ ਬਣ ਗਿਆ। ਕਿਉਂ ਜੱਤ ਦਾ ਬਣਿਆ? ਮਹਾਰਾਜ ਕਹਿੰਦੇ ਜ਼ੋਰ ਅੱਗੇ ਰਥਵਾਓ, ਜ਼ੋਰ ਦਾ ਅਰਥ ਰਾਤੀ ਕੀਤਾ ਸੀ ਸੂਰਮ ਗਤੀ ਬਹਾਦਰੀ। ਜੇ ਬੰਦੇ ਨੇ ਸੂਰਮਾ ਬਣਨਾ ਉਹਨੂੰ ਜਤੀ ਸਤੀ ਹੋਣਾ ਜ਼ਰੂਰੀ ਸੀ। ਲੋਕਾਂ ਦਾ ਇੱਕੋ ਧਿਆਨ ਗਿਆ ਵੀ ਬਹਾਦਰ ਕਿਵੇਂ ਬਣਨਾ, ਆਪਣੇ ਉਹ ਸਰੀਰ 'ਤੇ ਕਾਬੂ ਪਾਉਣ ਲੱਗ ਪਏ, ਇੰਦਰੀਆਂ 'ਤੇ ਕਾਬੂ ਪਾਉਣ ਲੱਗ ਪਏ। ਮਹਾਰਾਜ ਕਹਿੰਦੇ ਨੇ ਸੂਰਮੇ ਰਣ ਮੈਦਾਨ ਵਿੱਚ ਉਤਰਨ ਵਾਲੇ ਪੈਦਾ ਹੋਏ। ਉਸ ਵਕਤ ਜੱਤ ਦਾ ਰੱਥ ਸੀ ਅਤੇ ਜਿਹੜਾ ਅੱਗੇ ਰਥਵਾਈ ਸੀ ਉਹ ਸੀ ਸੂਰਮ ਗਤੀ ਜ਼ੋਰ। ਉਸ ਤੋਂ ਬਾਅਦ ਦੁਆਪਰ ਦਾ ਸਮਾਂ ਆਇਆ, ਲੋਕ ਤਪ ਕਰਨ ਲੱਗ ਪਏ, ਸਰੀਰ ਦੀ ਸਾਧਨਾ ਕਰਨ ਲੱਗ ਪਏ। ਮਹਾਰਾਜ ਕਹਿੰਦੇ ਨੇ ਉਦੋਂ ਤਪ ਦਾ ਰੱਥ ਬਣ ਗਿਆ। ਅੱਗੇ ਸੱਤ ਅੱਗੇ ਰਥਵਾਓ, ਮੈਂ ਰਾਤ ਅਰਜ਼ ਕੀਤੀ ਸੱਤ ਦਾ ਅਰਥ ਆਦਿ ਸੱਚ ਨਹੀਂ, ਇੱਥੇ ਸੱਤ ਦਾ ਅਰਥ ਹੈ ਦਾਨ ਪੁੰਨ ਆਦਿ ਕਰਮ। ਉਸ ਵਕਤ ਤਪ ਅਤੇ ਦਾਨ ਪੁੰਨ ਉੱਤੇ ਜ਼ੋਰ ਦਿੱਤਾ ਜਾ ਰਿਹਾ। ਅਤੇ ਮਹਾਰਾਜ ਕਹਿੰਦੇ ਨੇ ਹੁਣ ਕਲਯੁੱਗ ਦਾ ਵਕਤ ਆ ਗਿਆ, ਅੱਗ ਦਾ ਰੱਥ ਬਣ ਗਿਆ, ਇਹਨੂੰ ਖਿੱਚਣ ਵਾਲਾ ਕੂੜ ਹੋ ਗਿਆ, ਝੂਠ ਵਰਦਾ ਹੈ। ਸਤਿਗੁਰੂ ਨੇ ਹੁਣ ਇਹ ਚਾਰ ਯੁੱਗਾਂ ਦਾ ਉਂਝ ਬੇਨਤੀ ਕਰਾਂਗਾ, ਗੁਰਬਾਣੀ ਜਦੋਂ ਤੁਸੀਂ ਪੜ੍ਹਦੇ ਹੋ ਸਤਿਯੁੱਗ ਸੱਤ, ਤੇਤਾ ਜਗੀ ਜਗੀ, ਦੁਆਪਰ ਪੂਜਾ ਚਾਰ, ਤਿੰਨੋਂ ਯੁੱਗ ਤਿੰਨੋਂ ਦ੍ਰਿੜੇ, ਕਲ ਕੇਵਲ ਨਾਮ ਆਧਾਰ। ਕਲਯੁੱਗ ਨਾਮ ਹੈ ਕੀ ਵਡਿਆਈ? ਭਾਈ ਗੁਰਦਾਸ ਸਾਹਿਬ ਕਹਿੰਦੇ ਕਿ ਕਲਯੁੱਗ ਦੇ ਵਿੱਚ ਕੇਵਲ ਪਰਮਾਤਮਾ ਦੇ ਨਾਮ ਦੀ ਵਡਿਆਈ। ਅਬ ਕੱਲੂ ਆਇਓ ਰੇ ਇੱਕ ਨਾਮ ਬਹੁ ਬਹੁ। ਸਤਿਯੁਗ ਤ੍ਰੇਤਾ ਦੁਆਪਰ ਬਣੀ ਹੈ, ਕਲਯੁੱਗ ਉੱਤਮ ਯੁੱਗਾਂ ਮਾਂ ਹੈ, ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨ। ਮਹਾਰਾਜ ਕਹਿੰਦੇ ਸਤਿਯੁਗ ਤ੍ਰੇਤਾ ਦੁਆਪਰ ਹੈ, ਪਰ ਕਲਯੁੱਗ ਨੂੰ ਸਾਰੇ ਯੁੱਗਾਂ ਤੋਂ ਉੱਤਮ ਕਹੋ। ਹੁਣ ਮਨ 'ਚ ਆਵੇਗਾ ਵੀ ਇੱਕ ਪਾਸੇ ਕਹਿ ਰਹੇ ਹੋ ਕਿ ਕਲਯੁੱਗ ਰੱਥ ਅਗਨ ਕਾ ਕੂੜ ਅੱਗੇ ਰਥਵਾਓ, ਅਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਸਾਰੇ ਯੁੱਗਾਂ ਤੋਂ ਕਲਯੁੱਗ ਉੱਤਾ। ਕਹਿਣ ਲੱਗੇ ਇੱਥੇ ਬੰਦੇ ਨੂੰ ਫਲ ਭੁਗਤਦਿਆਂ ਟਾਈਮ ਨਹੀਂ ਲੱਗਦਾ, ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀ ਆ ਕਿਸੇ ਥਾਂ। ਕਹਿੰਦੇ ਨੇ ਕਲਯੁੱਗ ਤਾਂ ਇਹੋ ਜਿਹਾ, ਇੱਧਰ ਬੀਜੋ ਅਤੇ ਸਵੇਰੇ ਵੱਢੋ,
ਜੋ ਮੈਂ ਅੱਜ ਬੀਜਣਾ ਪਿਆ ਕਿਸੇ ਲਈ ਚੇਤੇ ਰੱਖੋ, ਕੱਲ ਨੂੰ ਮੈਨੂੰ ਵੱਢਣਾ ਪਏਗਾ। ਜੇ ਮੈਂ ਕਿਸੇ ਦਾ ਬੁਰਾ ਕਰ ਰਿਹਾ ਤੇ ਮੈਨੂੰ ਤਿਆਰ ਰਹਿਣਾ ਪੈਣਾ ਕਿ ਮੇਰੇ ਪੱਲੇ ਵੀ ਚੰਗਿਆਈ ਨਹੀਂ ਪੈਣੀ। ਕਲਯੁਗ ਤਾਂ ਇਹੋ ਜਿਹਾ ਸਮਾਂ ਆ ਗਿਆ। ਇਸੇ ਕਰਕੇ ਸਤਿਗੁਰੂ ਨੇ ਅੱਜ ਜਦੋਂ ਅੱਗੇ ਜ਼ਿਕਰ ਕੀਤਾ, ਹੁਣ ਯਾਦ ਰੱਖਿਓ ਜੁੱਗਾਂ ਦੇ ਨਾਲ ਹੀ ਅਗਲੇ ਸ਼ਲੋਕ ਦੀ ਵਿਆਖਿਆ ਹੋਵੇਗੀ। ਮਹਾਰਾਜ ਕਹਿੰਦੇ ਸ਼ਾਮ ਮਹੱਲਾ ਪਹਿਲਾ। ਸ਼ਾਮ ਕਹੇ ਸਿਤੰਬਰ ਸਵਾਮੀ, ਸੱਚ ਮੈਂ ਆਛੈ ਸਾਚ ਰਹੇ। ਇਹਦੇ ਵਿੱਚ ਸਤਿਦੁਗ ਦਾ ਜ਼ਿਕਰ ਨਹੀਂ, ਇਹਦੇ ਵਿੱਚ ਸਿਰਫ ਇੱਕ ਗ੍ਰੰਥ ਦਾ ਜ਼ਿਕਰ ਹੈ ਤੇ ਦੂਜਾ ਪਰਮਾਤਮਾ ਦੇ ਉਸ ਵਕਤ ਦਾ ਨਾਮ ਜੋ ਲਿਆ ਜਾਂਦਾ ਉਹਦਾ ਜ਼ਿਕਰ ਹੈ। ਚਾਰ ਵੇਦਾਂ ਦੇ ਵਿੱਚੋਂ ਮੈਂ ਅਰਜ਼ ਕੀਤੀ, ਸਭ ਤੋਂ ਪਹਿਲਾਂ ਰਿਗ ਵੇਦ, ਜੁਜਰ ਵੇਦ, ਸ਼ਾਮ ਵੇਦ ਤੇ ਅਖੀਰ ਵਾਲਾ ਅਥਰਵਣ ਵੇਦ ਹੈ। ਇੱਥੇ ਸਤਿਗੁਰੂ ਨੇ ਸ਼ਬਦ ਵਰਤਿਆ ਹੈ ਰਿਗ ਵੇਦ ਨਹੀਂ ਪਹਿਲਾਂ ਲਿਆ। ਥੋੜ੍ਹਾ ਜਿਹਾ ਇੱਕ ਇਹ ਗੱਲ ਸਮਝੀਏ, ਵੇਦ ਦਾ ਅਰਥ ਕੀ? ਵੇਦ ਕਿਸੇ ਇੱਕ ਗ੍ਰੰਥ ਦਾ ਨਾਮ ਨਹੀਂ। ਸੁਣਿਓ, ਆਪਾਂ ਕਹਾਂਗੇ ਜੀ ਵੇਦ ਆਪਾਂ ਕਹਿ ਤੇ ਰਹੇ, ਅਸਲ 'ਚ ਵੇਦ ਦਾ ਅਰਥ ਗ੍ਰੰਥ ਨਹੀਂ। ਜੇ ਕੋਸ਼ ਨੂੰ ਪੜੋਗੇ, ਵੇਦ ਲਫਜ਼ ਸੰਸਕ੍ਰਿਤ ਦੀ ਵਿਧ ਧਾਤੂ ਤੋਂ ਪੈਦਾ ਹੋਇਆ। ਇਹਦਾ ਅਰਥ ਹੈ ਗਿਆਨ, ਪ੍ਰਕਾਸ਼ ਤੇ ਵਿਦਿਆ। ਵੇਦ ਗ੍ਰੰਥ ਦਾ ਨਾਮ ਨਹੀਂ। ਵੇਦ ਦਰਅਸਲ ਇਹਦਾ ਅਖਰੀ ਅਰਥ ਹੈ ਗਿਆਨ, ਪ੍ਰਕਾਸ਼ ਤੇ ਵਿਦਿਆ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਜਿਹੜੇ ਚਾਰ ਵੇਦ ਅੱਗੇ ਆਉਂਦੇ ਆ, ਸਭ ਤੋਂ ਪੁਰਾਣਾ ਜਿਹੜਾ ਵੇਦ ਹੈ ਉਹ ਰਿਗ ਵੇਦ ਹੈ। ਇਹਦੇ ਬਾਰੇ ਮਨੌਤ ਕੀ ਹੈ? ਜਿਹੜੇ ਵੇਦ ਨੇ, ਚਾਰ ਵੇਦ ਨੇ ਹਿੰਦੂਇਜ਼ਮ ਨਾਲ ਸੰਬੰਧਿਤ, ਬਾਣੀ 'ਚ ਬੜਾ ਇਹਨਾਂ ਦਾ ਜ਼ਿਕਰ ਆਉਂਦਾ ਜੀ। ਜਿਵੇਂ ਅਸੀਂ ਪੜ੍ਹਦੇ ਹਾਂ ਕਿ ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਹੀਂ, ਫਿਰੈ ਜੋ ਬੇਤਾਲਿਆ। ਚਾਰ ਪੁਕਾਰੈ ਨਾ ਤੂੰ ਮਾਨੈ, ਖੱਟ ਪੀ ਏਕਾ ਬਾਤ ਬਖਾਨੈ, ਦਸ ਅਸਤੀ ਮਿਲ ਏਕੋ ਕਹਿਆ, ਤਾਂ ਪੀ ਜੋਗੀ ਭੇਦ ਨਾ ਲਿਆ। ਇਹ ਵੀ ਗ੍ਰੰਥਾਂ ਦਾ ਜ਼ਿਕਰ। ਚਾਰ ਵੇਦ ਨੇ, 18 ਪੁਰਾਣ ਨੇ, 6 ਸ਼ਾਸਤਰ ਨੇ, ਚਾਰ ਪੁਕਾਰੈ ਦਰ ਤੇ ਚਾਰ ਵੇਦ। ਨਾ ਤੂੰ ਮਾਨੈ ਖੱਟ ਪੀ, ਖੱਟ ਦਰ ਤੇ 6 ਇਹ ਸ਼ਾਸਤਰ, 10 ਅਸਤੀ, 10 ਤੇ 8 18 ਪੁਰਾਣ। ਅਸਲ 'ਚ ਸਭ ਤੋਂ ਪੁਰਾਤਨ ਜਿਹੜਾ ਵੇਦ ਹੈ ਜੀ ਉਹ ਰਿਗ ਵੇਦ ਹੈ। ਰਿਗ ਵੇਦ ਜਿਹੜਾ ਰਿਗ ਸ਼ਬਦ ਹੈ, ਕਿਉਂਕਿ ਵਿਦਿਆਰਥੀ ਬੈਠੇ ਨੇ, ਮੈਂ ਤਾਂ ਇਹ ਥੋੜ੍ਹਾ ਜਿਹਾ ਅਰਜ਼ ਕਰਨ ਲੱਗਾ, ਇਹ ਸੰਸਕ੍ਰਿਤ ਦੀ ਰਿਚ ਧਾਤੂ ਤੋਂ ਪੈਦਾ ਹੋਇਆ। ਰਿਗ ਵੇਦ ਦਾ ਅਰਥ ਹੈ ਉਸਤਤ ਦਾ ਗੀਤ। ਰਿਗ ਵੇਦ ਦਾ ਅਰਥ ਹੈ, ਰਿਗ ਦਾ ਅਰਥ ਹੈ ਸਿਫਤ ਦਾ ਗੀਤ, ਗਾਉਣ ਦੀ ਕਿਰਿਆ। ਅਸਲ 'ਚ ਜਿਹੜੇ ਵੇਦ ਨੇ ਇਹ ਕਈ ਸਦੀਆਂ ਤਾਂ ਇਹਨਾਂ ਦੇ ਅੱਖਰ ਬਣੇ ਨੇ। ਇਹਨਾਂ ਤੋਂ ਇੱਕ ਲਫਜ਼ ਬਣਦਾ ਹੈ ਸ਼ਰੂਤੀ। ਸ਼ਰੂਤੀ ਦਾ ਅਰਥ ਹੈ ਕਿ ਹਾਲਾਂਕਿ ਵੇਦਾਂ ਬਾਰੇ ਕੁਝ ਕਹਿੰਦੇ ਨੇ ਬ੍ਰਹਮਾ ਦੇ ਉਚਾਰਨ ਕੀਤੇ ਨੇ, ਕੁਝ ਕਹਿੰਦੇ ਨੇ ਰਿਸ਼ੀਆਂ ਮੁਨੀਆਂ ਦੇ ਉਚਾਰਨ ਕੀਤੇ ਨੇ, ਪਰ ਉਂਝ ਇਹ ਗੱਲ ਪੱਕੀ ਹੈ ਜੀ ਵੇਦ ਸਦੀਆਂ ਤੱਕ ਲਿਖਤ 'ਚ ਨਹੀਂ ਆਏ। ਮੰਨ ਲਓ ਇੱਕ ਰਿਸ਼ੀ ਨੇ ਵੇਦ ਦਾ ਮੰਤਰ ਗਾਉਣਾ, ਉਹਦੇ ਵਿਦਿਆਰਥੀ ਨੇ ਉਹਨੂੰ ਕੰਨਾਂ ਨਾਲ ਸੁਣ ਕੇ ਜ਼ਬਾਨੀ ਚੇਤੇ ਕਰ ਲੈਣਾ। ਇਸੇ ਕਰਕੇ ਵੇਦ ਲਈ ਸ਼ਬਦ ਸ਼ਰੂਤੀ ਵਰਤਿਆ ਜਾਂਦਾ ਹੈ। ਸ਼ਰੂਤੀ ਦਾ ਅਰਥ ਹੈ ਉਹ ਗਿਆਨ ਜਿਹੜਾ ਲਿਖ ਕੇ ਨਹੀਂ, ਜਿਹੜਾ ਪੜ੍ਹ ਕੇ ਨਹੀਂ, ਜਿਹੜਾ ਸੁਣ ਕੇ ਚੇਤੇ ਕੀਤਾ ਗਿਆ। ਇਹਦੇ ਵਿੱਚੋਂ ਸ਼ਬਦ ਪੈਦਾ ਹੋਇਆ ਸ਼ਰੋਤ, ਇਹਦੇ ਵਿੱਚੋਂ ਸ਼ਬਦ ਬਣਦਾ ਹੈ ਸ਼ਰੋਤਾ। ਮੈਂ ਬੇਨਤੀ ਕਰਾਂਗਾ, ਵੇਦ ਸਦੀਆਂ ਤੱਕ ਸਿਰਫ ਜ਼ਬਾਨੀ ਰਹੇ ਨੇ, ਵੇਦਾਂ ਵਿੱਚ ਮਿਲਾਵਟ ਵੀ ਹੁੰਦੀ ਰਹੀ। ਇੱਥੇ ਸਤਿਗੁਰੂ ਨੇ ਇਹ ਯਾਦ ਰੱਖਿਓ, ਮੈਂ ਤਾਂ ਕਿਹਾ ਪਹਿਲਾ ਵੇਦ ਹੈ ਰਿਗ ਵੇਦ, ਪਰ ਇੱਥੇ ਸਤਿਗੁਰੂ ਨੇ ਸ਼ਾਮ ਦਾ ਪਹਿਲਾਂ ਜ਼ਿਕਰ ਕੀਤਾ। ਤੁਸੀਂ ਹੈਰਾਨ ਹੋਵੋਗੇ, ਇੱਕ ਇੱਕ ਵੇਦ ਦਾ ਪਹਿਲਾ ਅੱਖਰ, ਉਸ ਅੱਖਰ ਵਿੱਚ ਉਸ ਯੁੱਗ ਵਿੱਚ ਭਗਵਾਨ ਦਾ ਨਾਮ ਕੀ ਲਿਆ ਜਾਂਦਾ ਸੀ। ਹੁਣ ਜਿਵੇਂ ਪਹਿਲਾਂ ਲਿਆ ਵੀ ਸ਼ਾਮ ਕਹੇ, ਸ਼ਾਮ ਦਾ ਅਰਥ ਹੈ ਸ਼ਾਮ ਵੇਦ ਕਹਿ ਰਿਹਾ, ਤੇ ਸ਼ਾਮ ਦਾ ਇਹ ਸ਼ਾਮ ਦਾ ਅਰਥ ਕਾਲਾ ਨਹੀਂ ਕਰਨਾ, ਜਿਵੇਂ ਅਸੀਂ ਇਹ ਪਾਠ ਵੀ ਕਰਨੇ ਆ ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ। ਇੱਥੇ ਸ਼ਾਮ ਦਾ ਅਰਥ ਹੈ ਬਰਾਬਰ, ਸ਼ਾਮ ਦਾ ਅਰਥ ਸਮਾਪਤੀ, ਸ਼ਾਮ ਦਾ ਅਰਥ ਹੈ ਇੱਕ ਜੈਸਾ। ਸ਼ਾਮ ਵੇਦ ਬਾਰੇ ਵਿਦਵਾਨਾਂ ਦਾ ਇਹ ਮਤ ਹੈ ਕਿ ਇਸ ਵੇਦ ਦੇ ਜਿਤਨੇ ਵੀ ਸ਼ਲੋਕ ਨੇ ਇਹਨਾਂ ਦਾ ਭਾਰ, ਇਹਨਾਂ ਦੀ ਮਾਤਰਾ, ਇਹਨਾਂ ਦਾ ਤੁਕਾਂਤ ਇੱਕੋ ਜਿਹਾ ਹੈ। ਸ਼ਾਮ ਦਾ ਅਰਥ ਮੈਂ ਕਰਾਂਗਾ ਬਰਾਬਰਤਾ, ਸ਼ਾਮ ਦਾ ਅਰਥ ਸਮਾਪਤੀ। ਸ਼ਾਮ ਕਹੇ, ਸ਼ਾਮ ਵੇਦ ਕਹਿ ਰਿਹਾ ਹੈ। ਸੇਤੰਬਰ, ਇਹ ਦੋ ਲਫਜ਼ ਨੇ, ਇੱਕ ਸੇਤ ਤੇ ਦੂਸਰਾ ਅੰਬਰ ਤੇ ਫਿਰ ਸ਼ਬਦ ਬਣਿਆ ਸਿਤਾਂਬਰ। ਸੇਤ ਦਾ ਅਰਥ ਚਿੱਟਾ, ਪਰ ਜੇ ਹਿੰਦੀ ਚ ਸੇਤ ਦੀ ਥਾਂ ਸੇਤੂ ਪੜਾਂਗੇ ਤੇ ਸੇਤੂ ਦਾ ਅਰਥ ਹੈ ਪੁਲ, ਉਂਝ ਸੇਤ ਦਾ ਅਰਥ ਪੁਲ ਵੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੁੰਦਾ ਗੁਰਮੁਖ ਬੰਧਿਓ ਸੇਤ ਵਿਧਾਤਾ, ਉੱਥੇ ਸੇਤ ਦਾ ਅਰਥ ਹੈ ਪੁਲ। ਇੱਥੇ ਲਫਜੇ ਦੋ ਲਫਜ਼ਾਂ ਨਾਲ ਬਣਿਆ ਜੀ, ਸਵੇਤ ਅੰਬਰ, ਸ਼ਵੇਤ ਦਾ ਅਰਥ ਹੈ ਚਿੱਟਾ ਤੇ ਅੰਬਰ ਦਾ ਅਰਥ ਆਕਾਸ਼ ਨੇ, ਅੰਬਰ ਦਾ ਅਰਥ ਕੱਪੜਾ। ਸ਼ਾਮ ਕਹੇ ਸੇਤਾਂਬਰ ਸਵਾਮੀ, ਕਿਉਂਕਿ ਵੇਦ ਰੱਬ ਦੇ ਰੰਗਾਂ ਨੂੰ ਵੀ ਦੱਸਦੇ ਨੇ। ਇਹ ਬੱਗਾ ਰੱਤਾ ਪੀਲਾ ਕਾਲਾ ਵੇਦਾਂ ਕਰੀ ਬੁਕਾਰ, ਇਹ ਗੁਰੂ ਗ੍ਰੰਥ ਸਾਹਿਬ ਸ਼ਬਦ ਆਉਂਦੇ ਨੇ। ਮੈਂ ਤਾਂ ਬੇਨਤੀ ਕਰ ਰਿਹਾ ਕਿ ਸੱਚ ਇਹ ਜੇ ਐਵੇਂ ਗੱਲਾਂ ਕਰਕੇ ਖੰਡਨ ਕਰਕੇ ਤੁਰ ਪੈਣਾ। ਆਹ ਦੋ ਸ਼ਲੋਕ ਜਿਹੜੇ ਨਾ, ਮੈਂ ਰਾਤ ਵੀ ਕਿਹਾ ਸੀ ਇੰਨੀ ਕੁ ਕੰਪੈਰੀਟਿਵ ਸਟੱਡੀ ਚਾਹੀਦੀ ਇਹਨਾਂ ਦੀ ਕਥਾ ਕਰਨ ਦੇ ਲਈ, ਕਿਉਂਕਿ ਇਹ ਪੂਰੇ ਦਾ ਪੂਰਾ ਹਿੰਦੂਇਜ਼ਮ ਅਤੇ ਵੇਦ ਇਹਨਾਂ ਦੋ ਸ਼ਲੋਕਾਂ 'ਚ ਆਉਂਦੇ ਪਏ ਨੇ। ਯੋਗ ਇਹਨਾਂ ਵਿੱਚ ਆਉਂਦੇ ਨੇ, ਅਵਤਾਰ ਇਹਨਾਂ 'ਚ ਆਉਂਦੇ ਨੇ। ਸਾਮ ਕਹੇ ਸੇਤਾਂਬਰ ਸਵਾਮੀ, ਸਵਾਮੀ ਦਾ ਅਰਥ ਪਰਮਾਤਮਾ, ਸੇਤਾਂਬਰ ਦਾ ਅਰਥ ਚਿੱਟੇ ਕੱਪੜਿਆਂ ਵਾਲਾ। ਸਾਮ ਵੇਦ ਕਹਿ ਰਿਹਾ ਹੈ ਕਿ ਸਤਿਯੁਗ ਵਿੱਚ ਪਰਮਾਤਮਾ ਦਾ ਨਾਮ ਜਿਹੜਾ ਹੈ ਉਹਦਾ ਰੰਗ ਚਿੱਟਾ ਹੈ ਅਤੇ ਉਹਨੂੰ ਖੰਸਾ ਅਵਤਾਰ ਕਹਿੰਦੇ ਸਨ। ਇਹਦੇ ਅਰਥ ਹੀ ਸੁਣਿਓ, ਸ਼ਾਮ ਕਹੇ ਸੇਤਾਂਬਰ ਸਵਾਮੀ, ਸ਼ਾਮ ਵੇਦ ਕਹਿ ਰਿਹਾ ਹੈ ਕਿ ਸਤਿਯੁਗ ਦੇ ਅੰਦਰ, ਹਾਲਾਂਕਿ ਇੱਥੇ ਸਤਿਯੁਗ ਲਫ਼ਜ਼ ਨਹੀਂ ਆਇਆ, ਪਰ ਮੈਂ ਤਾਂ ਲਾ ਰਿਹਾ ਕਿਉਂਕਿ ਉਤਲੇ ਸਲੋਕ ਨੂੰ ਜੋੜ ਕੇ ਇਹਦੇ ਨਾਲ ਅਰਥ ਹੋਣਗੇ। ਸ਼ਾਮ ਕਹੇ ਸੇਤਾਂਬਰ ਸਵਾਮੀ, ਸ਼ਾਮ ਵੇਦ ਕਹਿ ਰਿਹਾ ਹੈ ਕਿ ਸਵਾਮੀ ਉਦੋਂ ਚਿੱਟੇ ਬਸਤਰਾਂ ਵਾਲਾ ਸੀ, ਚਿੱਟੇ ਰੰਗ ਵਾਲਾ ਸੀ, ਅਤੇ ਮਹਾਰਾਜ ਕਹਿੰਦੇ ਸੱਚ ਮੈਂ ਅੱਛ ਹੈ। ਇੱਥੇ ਪਾਠ ਸੱਚ ਮੈਂ, ਹਾਂ ਇਹਨੂੰ ਸਿਹਾਰੀ ਬੋਲੀ, ਮੈਂ ਨਹੀਂ ਪੜ੍ਹਨਾ ਅਤੇ ਮੈਂ ਵੀ ਨਹੀਂ ਪੜ੍ਹਨਾ। ਮੈਂ ਦਾ ਅਰਥ ਵਿੱਚ, ਅੱਛ ਹੈ, ਅੱਛ ਹੈ ਦਾ ਅਰਥ ਅੱਛਾ ਨਹੀਂ, ਅੱਛ ਹੈ ਦਾ ਅਰਥ ਆਉਣਾ। ਸਾਮ ਕਹੇ ਸੇਤਾਂਬਰ ਸਵਾਮੀ, ਸਾਮ ਵੇਦ ਕਹਿ ਰਿਹਾ ਹੈ ਕਿ ਸਤਿਯੁਗ ਦੇ ਅੰਦਰ ਸਵਾਮੀ ਪ੍ਰਭੂ ਵਾਹਿਗੁਰੂ ਜੀ ਸ਼ਬਦ ਵਰਤਾਂ, ਖੰਸਾ ਅਵਤਾਰ ਉਹਦਾ ਰੰਗ ਚਿੱਟਾ ਹੈ, ਸੱਚ ਮੈਂ ਅੱਛ ਹੈ, ਜੀਵ ਸੱਚ ਵਿੱਚੋਂ ਹੀ ਆਉਂਦਾ ਹੈ। ਸਾਚ ਰਹੇ, ਸਾਚ ਰਹੇ ਦਾ ਅਰਥ ਉਹ ਸੱਚ ਦੇ ਵਿੱਚ ਹੀ ਜ਼ਿੰਦਗੀ ਬਤੀਤ ਕਰਦਾ। ਫਿਰ ਸੁਣਿਓ, ਕਿਉਂਕਿ ਉੱਥੇ ਬਚਨ ਸੀ ਕਿ ਸਤਿਯੁਗ ਰੱਖ ਸੰਤੋਖਾ ਧਰਮ ਅੱਗੇ ਰਥਵਾਓ, ਸੱਚ ਮੈਂ ਅੱਛ ਹੈ, ਸੱਚ ਦੇ ਵਿੱਚ ਆਉਂਦਾ ਹੈ। ਸਾਚ ਰਹੇ, ਰਹਿ ਪਾਠ ਨੀ ਖਾਹੇ ਤਿੱਕ ਲਾਂ ਲੱਗੀ, ਇਹ ਸਾਚ ਰਹੇ ਸੱਚ ਵਿੱਚ ਹੀ ਰਹਿੰਦਾ ਤੇ ਸਭ ਕੋ ਸੱਚ ਸਮਾਵੈ। ਉਸ ਵਕਤ ਸਤਿਯੁਗ ਦੇ ਵਿੱਚ ਸੱਚ ਵਿੱਚੋਂ ਜੀਵ ਆਉਂਦਾ, ਸੱਚ ਵਿੱਚ ਰਹਿੰਦਾ ਤੇ ਸਾਰੇ ਜੀਵ ਸੱਚ ਵਿੱਚ ਹੀ ਸਮਾ ਜਾਂਦੇ ਨੇ, ਸੱਚ ਵੀ ਸਮਾਏ ਨੇ। ਇਹ ਗੱਲ ਯਾਦ ਰੱਖਿਓ ਕਿ ਇਹ ਜਿੰਨਾ ਸ਼ਲੋਕ ਮੈਂ ਪੜ੍ਹ ਰਿਹਾ, ਅਰਥ ਕਰ ਰਿਹਾ, ਇਹਦੀ ਤੱਤ ਗਿਆਨ ਗੁਰੂ ਸਾਹਿਬ ਕੀ ਕਹਿਣਾ ਚਾਹੁੰਦੇ ਨੇ ਅਖੀਰਲੀ ਤੁਕ ਤੇ ਪਤਾ ਲੱਗੇ। ਪਹਿਲਾਂ ਸਿਰ ਮਨੋ ਤੇ ਵੀ ਇਹ ਕਿਹਾ ਜਾਂਦਾ, ਸ਼ਾਮ ਕਹੇ ਸੇਤਾਂਬਰ ਸਵਾਮੀ, ਸੱਚ ਮੈਂ ਅੱਛ ਹੈ, ਸਾਚ ਰਹੇ, ਸਭ ਕੁਝ ਸੱਚ ਸਮਾਵੈ। ਹੁਣ ਦੇਖੋ, ਸ਼ਾਮ ਤੇ ਸਿਤੰਬਰ ਦੋਨੋਂ ਅੱਖਰ ਰਲ ਗਏ ਨਾ, ਸੱਸਾ ਸ਼ਾਮ, ਸੱਸਾ ਸਿਤੰਬਰ। ਜਿਹੜਾ ਵੇਦ ਹੋਵੇਗਾ ਉਹ ਜਿਹਾ ਰੱਬ ਦਾ ਨਾਮ ਹੋਵੇਗਾ। ਸਾਮ ਮਰਜ ਕੀਤੀ ਸੱਸਾ, ਸਾਮ ਸੱਸਾ ਸਿਤੰਬਰ, ਦੋਵੇਂ ਵਾਰੀ ਸੱਸਾ ਆ ਗਿਆ। ਅੱਗੇ ਕਹੇ ਰਿਗ ਕਹਿ ਰਿਹਾ ਭਰਪੂਰ, ਰਾਮ ਨਾਮ ਦੇਵਾ ਮੈਂ ਸੂਰ। ਹੁਣ ਰਿਗ ਦਾ ਪਹਿਲਾ ਅੱਖਰ ਹੈ ਰਾਰਾ, ਤੇ ਉਧਰ ਅਵਤਾਰ ਦਾ ਜਿਹੜਾ ਨਾਮ ਆ ਗਿਆ ਉਹ ਰਾਮ। ਸੱਸਾ ਸਾਮ ਤੋਂ ਸਿਤੰਬਰ, ਰਿਗ ਤੋਂ ਰਾਮ, ਕਮਾਲ ਕਰ ਦਿੱਤੀ ਸੱਚੇ ਪਾਤਸ਼ਾਹ ਨੇ। ਮੈਂ ਤਾਂ ਕਿਹਾ ਕਿ ਵੇਦਾਂ ਦੀ ਤਰਤੀਬ ਨਹੀਂ ਦਿੱਤੀ, ਪਹਿਲਾ ਵੇਦ ਰਿਗ, ਸਾਮ ਤੋਂ ਸਿਤੰਬਰ, ਰਿਗ ਤੋਂ ਰਾਮ, ਜੁਜ ਤੋਂ ਜਾਦਮ, ਅਥਰਬਣ ਤੋਂ ਅੱਲਾ। ਦੇਖੋ ਅੱਗੇ ਕੈਸੀ ਤਰਤੀਬ ਮਹਾਰਾਜ ਦਿੰਦੇ ਆ। ਸਤਿਗੁਰੂ ਕਹਿ ਰਹੇ ਨੇ ਕਿ ਰਿਗ ਕਹਿ ਰਿਹਾ ਭਰਪੂਰ, ਰਿਗ ਵੇਦ ਇਹ ਗੱਲ ਕਹਿ ਰਿਹਾ ਹੈ ਕਿ ਪ੍ਰਭੂ ਰਾਮ ਪਰਿਪੂਰਨ ਸਮਾਇਆ ਹੋਇਆ। ਕਿਹੜਾ ਰਾਮ? ਰਾਮ ਨਾਮ ਦੇਵਾ ਮਹਿ ਸੂਰ। ਇਹ ਬੇਨਤੀ ਸੁਣਿਓ, ਇੱਥੇ ਜਿਹੜਾ ਰਾਮ ਨਾਮ ਹੈ ਨਾ, ਇੱਥੇ ਰਾਮ ਸ਼ਬਦ ਦਾ ਅਰਥ ਜੋ ਵਿਦਵਾਨਾਂ ਨੇ ਕੀਤਾ, ਟੀਕਾਕਾਰਾਂ ਨੇ ਕੀਤਾ, ਇੱਥੇ ਰਾਮ ਦਾ ਅਰਥ ਹੈ ਸ਼੍ਰੀ ਰਾਮ ਚੰਦਰ ਜੀ। ਮੇਰੀ ਬੇਨਤੀ ਹੈ, ਈਰਖਾ ਵਸ ਨਹੀਂ ਅਰਥ ਕਰਨੇ ਚਾਹੀਦੇ। ਦੇਵਾ ਬਹੁ ਵਚਨ, ਦੇਵਤਿਆਂ ਵਿੱਚ ਸੂਰ, ਇੱਥੇ ਸੂਰ ਦਾ ਅਰਥ ਸੂਰਮਾ ਨਹੀਂ, ਇੱਥੇ ਸੂਰ ਦਾ ਅਰਥ ਹੈ ਸੂਰਜ। ਰਿਗ ਵੇਦ ਕਹਿ ਰਿਹਾ ਹੈ ਕਿ ਰਾਮ ਪਰਿਪੂਰਨ ਹੈ, ਰਾਮ ਨਾਮ, ਰਾਮ ਚੰਦਰ ਜੀ ਦਾ ਨਾਮ। ਜਿੰਨੇ ਮਰਜ਼ੀ ਤੁਸੀਂ ਸਾਰੇ ਟੀਕੇ ਪੜ੍ਹ ਲਿਓ ਜਾ ਕੇ ਘਰ, ਤੁਹਾਨੂੰ ਇਹ ਹੀ ਅਰਥ ਮਿਲਣਗੇ। ਰਾਮ ਨਾਮ, ਰਾਮ ਚੰਦਰ ਜੀ ਦਾ ਨਾਮ, ਭਗਵਾਨ ਸ਼੍ਰੀ ਰਾਮ ਚੰਦਰ ਜੀ ਕਾ ਨਾਮ। ਦੇਵਾ ਮੈਂ, ਦੇਵਤਿਆਂ ਵਿੱਚ ਸਭ ਦੇਵਤਿਆਂ ਵਿੱਚੋਂ ਸੂਰ ਦਾ ਅਰਥ ਸੂਰਜ ਦੀ ਤਰ੍ਹਾਂ ਚਮਕਦਾ ਹੈ। ਕਹਿੰਦੇ ਨੇ ਕਿ ਰਿਗ ਵੇਦ ਕਹਿ ਰਿਹਾ ਹੈ ਕਿ ਪ੍ਰਭੂ ਸਾਰੀਆਂ ਥਾਵਾਂ 'ਤੇ ਰਾਮ ਸਮਾਇਆ ਹੈ, ਉਹਦਾ ਨਾਮ ਦੇਵਤਿਆਂ ਦੇ ਵਿੱਚੋਂ ਇਸ ਤਰ੍ਹਾਂ ਚਮਕਦਾ ਪਿਆ ਜਿਵੇਂ ਸੂਰਜ ਤਾਰਿਆਂ ਦੇ ਵਿੱਚੋਂ ਚਮਕਦਾ ਪਿਆ ਹੈ। ਰਿਗ ਕਹਿ ਰਿਹਾ ਭਰਪੂਰ, ਰਾਮ ਨਾਮ ਦੇਵਾ ਮਹਿ ਸੂਰ, ਨਾਏ ਲੈ ਲਈਏ ਪਾਠਨੀ, ਈੜੀ ਨੂੰ ਸਿਹਾਰੀ ਲੱਗੀ ਹੈ, ਨਾਏ ਨਾਏ ਵੀ ਨਹੀਂ। ਹਾਲਾਂਕਿ ਕਈ ਥਾਵਾਂ 'ਤੇ ਪਾਠ ਸਾਨੂੰ ਹਾ ਹਲੰਤ ਕਰਕੇ ਕਰਨਾ ਪੈਂਦਾ, ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਹੇ ਕਰੀ। ਸਪੈਲਿੰਗ ਇੱਕੋ ਹੀ ਹੈ ਪਰ ਉਚਾਰਨ 'ਚ ਫਰਕ ਹੈ। ਸਾਚਾ ਸਾਹਿਬ ਸਾਚ ਨਾਏ, ਉੱਥੇ ਨਾਏ ਨਾਮ, ਇੱਥੇ ਮਹਾਰਾਜ ਕਹਿੰਦੇ ਉਸ ਵਕਤ ਇਹ ਕਹਿ ਰਿਹਾ ਹੈ ਰਿਗਵੇਦ। ਇਹਨੂੰ ਇਉਂ ਸਮਝ ਲਓ ਤ੍ਰੇਤੇ ਯੁੱਗ ਦੀ ਗੱਲ ਹੁੰਦੀ ਪਈ। ਪਹਿਲਾਂ ਮਰਜ ਕੀਤੀ ਸਤੰਬਰ ਸਤਯੁਗ ਦੀ ਗੱਲ, ਤ੍ਰੇਤੇ ਯੁੱਗ ਦੇ ਵਿੱਚ ਰਿਗ ਕਹਿ ਰਿਹਾ ਭਰਪੂਰ, ਰਾਮ ਨਾਮ ਦੇਵਾ ਮੈਂ, ਦੇਵਤਿਆਂ ਵਿੱਚੋਂ ਸੂਰੀ ਦੀ ਤਰ੍ਹਾਂ ਨਾਮ ਚਮਕਦਾ, ਨਾਏ ਲੈ ਜਿਨ੍ਹਾਂ ਦਾ ਨਾਮ ਜਪਣ ਨਾਲ, ਜਿਨ੍ਹਾਂ ਦਾ ਨਾਮ ਪੁਕਾਰਨ ਦੇ ਨਾਲ ਪ੍ਰਾਛਤ ਕੀਤੇ ਹੋਏ ਪਾਪ ਚਲੇ ਜਾਂਦੇ ਨੇ। ਪ੍ਰਾਛਤ ਜਾਹੇ ਨਾਨਕ ਤਾਓ ਮੋਖ ਅੰਤਰ, ਥੋੜਾ ਬੋਲਣਾ ਹੈ, ਮੁਖ ਅੰਤਰ ਨਹੀਂ ਪਾਠ ਕਰਨਾ, ਮੋਖ ਅੰਤਰ, ਮੋਖ ਨਾਨਕ ਤੋ ਮੋਖ, ਨਾਨਕ ਤਾਓ ਮੋਖ ਅੰਤਰ ਪਾਏ। ਹਜ਼ੂਰ ਕਹਿੰਦੇ ਉਸ ਵਕਤ ਰਿਗ ਇਹ ਕਹਿ ਰਿਹਾ ਹੈ ਕਿ ਭਲੇ ਲੋਕੋ, ਤ੍ਰੇਤੇ ਯੁੱਗ ਦੇ ਵਿੱਚ ਰਾਮ ਚੰਦਰ ਜੀ ਦਾ ਨਾਮ ਜਪਿਆ ਜਾਂਦਾ, ਇਹ ਕਿਹਾ ਜਾਂਦਾ ਕਿ ਇਹ ਜਪਿਆ ਪਾਪ ਚਲੇ ਜਾਂਦੇ ਆ, ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਲੋਕ ਕਹਿੰਦੇ ਨੇ ਇਹਦੇ ਨਾਲ ਮੁਕਤੀ ਮਿਲਦੀ ਹੈ। ਨਾਨਕ ਤਾਓ ਮੁੱਖ ਅੰਤਰ ਪਾਈ, ਯਾਦ ਰੱਖਿਓ ਅਜੇ ਤੱਤ ਵਸਤੂ ਮੈਂ ਅਖੀਰ 'ਚ ਬੇਨਤੀ ਕਰਨੀ, ਮਹਾਰਾਜ ਜੀ ਕਹਿਣਾ ਚਾਹੁੰਦੇ। ਅਗਲਾ ਹੈ ਜੁਜਮੈਂ ਜੁਜਰ ਵੇਦ, ਜੁਜਮੈਂ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ। ਹੁਣ ਇੱਥੇ ਪਹਿਲਾ ਅੱਖਰ ਵੇਦ ਦਾ ਆਇਆ ਜੱਜਾ, ਤੇ ਅਵਤਾਰ ਦਾ ਨਾਮ ਆ ਗਿਆ ਜਾਦਮ। ਮਹਾਰਾਜ ਨੇ ਕ੍ਰਿਸ਼ਨ ਨਾਲ ਜਾਦਮ ਲਫ਼ਜ਼ ਵਰਤੇ। ਜੁਜਮੈਂ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ, ਪਾਰ ਜਾਤ ਗੋਪੀ ਲੈ ਆਇਆ, ਬਿੰਦਰਾ ਬਨ ਮੈਂ ਰੰਗ ਕੀਆ। ਹੁਣ ਇੱਥੇ ਦੋ ਸਾਖੀਆਂ ਨੇ, ਬੜੀਆਂ ਬੜੀਆਂ ਸਰਲ ਜੀ ਮੈਂ ਬੇਨਤੀ ਕਰਾਂਗਾ, ਤਵੱਜੋ ਦਿਆ ਜੇ ਤੁਸੀਂ ਗੁਰਮੁਖੋ। ਹੁਣ ਇਹ ਦੋ ਘਟਨਾਵਾਂ ਨੂੰ ਜੇ ਮੈਂ ਇਹ ਕਰਕੇ ਚਲਾ ਜਾਵਾਂ ਕਿ ਜੁਜਰ ਵੇਦ ਕਹਿ ਰਿਹਾ ਹੈ ਕਿ ਦੁਆਪਰ ਦੇ ਵਿੱਚ ਜਾਦਮਾਂ ਦੀ ਕੁੱਲ ਵਿੱਚ ਕ੍ਰਿਸ਼ਨ ਜੀ ਹੋਏ ਨੇ ਜਿਨ੍ਹਾਂ ਨੇ ਚੰਦਰਾਵਲ ਨੂੰ ਛਲਿਆ ਸੀ ਅਤੇ ਆਪਣੀ ਗੋਪੀ ਵਾਸਤੇ ਪਾਰ ਜਾਤ ਲਿਆਂਦਾ ਅਤੇ ਬਿੰਦਰਾ ਵਿੱਚ ਬਨ ਵਿੱਚ ਰੰਗ ਰਲੀਆਂ ਬਣਾਈਆਂ, ਅਰਥ ਹੋ ਗਿਆ। ਪਰ ਇਹ ਸਮਝ ਨਹੀਂ ਪੈ ਗਈ ਚੰਦਰਾਵਲ ਕਿਵੇਂ ਛਲੀ ਗਈ, ਪਾਰ ਜਾਤ ਗੋਪੀ ਲੈ ਆਇਆ ਕੀ। ਭਾਵਾਂ ਕਿ ਇਸ ਸੰਬੰਧ ਦੇ ਵਿੱਚ ਵਿਦਵਾਨਾਂ ਨੇ ਆਪਣੇ ਆਪਣੇ ਢੰਗ ਨਾਲ ਗਾਥਾ ਪੇਸ਼ ਕੀਤੀਆਂ। ਇਹ ਜਿਹੜਾ ਨਾਮ ਚੰਦਰਾਵਲ ਆਇਆ ਹੈ, ਫਿਰ ਬੇਨਤੀ ਸੁਣਿਓ, ਜੁਜਮੈਂ ਦਾ ਅਰਥ ਜੁਜਰ ਵੇਦ ਕਹਿ ਰਿਹਾ ਹੈ। ਜੋਰ, ਜੋਰ ਦਾ ਅਰਥ ਤਾਕਤ, ਛਲੀ ਦਾ ਅਰਥ ਛਲ ਲੈਣਾ, ਚੰਦਰਾਵਲ, ਚੰਦਰਾਵਲ ਅਸਲ 'ਚ ਰਾਧਾ ਦੀ ਚਚੇਰੀ ਭੈਣ ਦਾ ਨਾਮ ਹੈ। ਇਸ ਚੰਦਰਾਵਲ ਦੇ ਪਿਤਾ ਦਾ ਨਾਮ ਸੀ ਚੰਦਰਪਾਨ। ਚੰਦਰਾਵਲ ਇਹ ਵਿਆਹੀ ਸੀ ਕਰਲਾ ਪਿੰਡ ਦੇ ਗਵਾਲੇ ਦੇ ਨਾਲ, ਗਵਾਲ ਨਾਲ। ਇਹਦੇ ਕੋਲ ਸੁਹਾਪਣ ਸੀ, ਸੁੰਦਰਤਾ ਹੈ। ਕਹਿੰਦੇ ਨੇ ਕੁਝ ਸਾਖੀਕਾਰ ਇਹ ਕਹਿੰਦੇ ਨੇ ਕਿ ਚੰਦਰਾਵਲ ਨੇ ਗੋਪੀਆਂ ਨੂੰ ਇਹ ਕਹਿ ਦਿੱਤਾ, ਇਹ ਤੁਸੀਂ ਕੀ ਖੇਡਾਂ ਖੇਡਦੀਆਂ ਜੇ ਕ੍ਰਿਸ਼ਨ ਜੀ ਦੇ ਨਾਲ। ਉਹਨੇ ਤਰਕ ਕਰ ਦਿੱਤਾ। ਕਹਿੰਦੇ ਨੇ ਗੋਪੀਆਂ ਦੇ ਸੀਨੇ ਵਿੱਚ ਇਹ ਤੀਰ ਦੀ ਤਰ੍ਹਾਂ ਗੱਲ ਚੁੱਭ ਗਈ। ਉਹ ਕਹਿੰਦੇ ਨੇ ਕ੍ਰਿਸ਼ਨ ਜੀ ਨੇ ਉਸ ਚੰਦਰਾਵਲ ਦਾ ਹੰਕਾਰ ਤੋੜਨ ਦੇ ਲਈ ਕਹਿੰਦੇ ਉਹਨੂੰ ਛਲਣ ਵਾਸਤੇ ਗੋਪੀ ਦਾ ਰੂਪ ਧਾਰਨ ਕਰ ਲਿਆ, ਗੋਪੀ ਦਾ ਰੂਪ ਬਣਾ ਲਿਆ, ਚੰਦਰਾਵਲ ਦੇ ਘਰ ਚਲੇ ਗਏ। ਜਿਵੇਂ ਸਹੇਲੀਆਂ ਆਪਸ ਵਿੱਚ ਗੱਲਬਾਤ ਕਰਦੀਆਂ ਨੇ, ਆਪਸ 'ਚ ਗੱਲਬਾਤ ਕੀਤੀ, ਚੰਦਰਾਵਲ ਜਿਹੜੀ ਉਹਨੇ ਸਮਝਿਆ ਮੇਰੀ ਸਹੇਲੀ ਹੈ, ਆਪਸ 'ਚ ਸਹੇਲੀਆਂ ਬਣ ਗਈਆਂ। ਰਾਤ ਪਈ, ਵਾਹਿਗੁਰੂ ਜੀ ਮੈਨੂੰ ਇਹ ਕਥਾ ਸੁਣਾਉਣੀ ਪੈਣੀ, ਮੈਂ ਤਾਂ ਕਹਿ ਰਿਹਾ ਕੋਈ ਇਹ ਨਾ ਕਹੇ ਵੀ ਕਿਹੜੀ ਘਟਨਾ ਸ਼ੁਰੂ ਕਰਕੇ ਬਹਿ ਗਿਆ। ਜੁਜ ਮੈਂ ਜੋਲ ਛਲੀ ਚੰਦਰਾਵਲ ਗੋਪੀ ਦਾ ਰੂਪ ਧਾਰਨ ਕਰ ਲਿਆ, ਜਿਵੇਂ ਗੱਲਾਂ ਬੀਬੀਆਂ ਕਰਦੀਆਂ ਨੇ ਸਹੇਲੀਆਂ ਗੱਲਾਂ ਕਰਨ ਲੱਗ ਪਈਆਂ। ਰਾਤ ਪਈ, ਇਕੱਤਰ ਥਾਂ ਤੇ ਸੁੱਤੇ ਕ੍ਰਿਸ਼ਨ ਜੀ ਨੇ ਚੰਦਰਾਵਲ ਨੂੰ ਛਲ ਲਿਆ। 6 ਮਹੀਨਿਆਂ ਦੀ ਰਾਤ ਕਰ ਦਿੱਤੀ, ਦਿਨ ਚੜ੍ਹਨ ਨਹੀਂ ਦਿੱਤਾ, 6 ਮਹੀਨਿਆਂ ਦੀ ਰਾਤ ਕੀਤੀ, ਉਸ ਨਾਲ ਰੰਗ ਰਲੀਆਂ ਮਨਾਈਆਂ। ਤੇ ਮਹਾਰਾਜ ਕਹਿੰਦੇ ਨੇ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ। ਜਿਹੜਾ ਜਾਦਮਾਂ ਦੀ ਕੁੱਲ ਵਿੱਚੋਂ ਕ੍ਰਿਸ਼ਨ ਜੀ ਕੋਈ ਨੇ, ਜਿਨ੍ਹਾਂ ਨੇ ਚੰਦਰਾਵਲ ਨੂੰ ਛਲ ਕੇ ਲਿਆਂਦਾ। ਕਹਿਣ ਲੱਗੇ ਜੁਜਰ ਵੇਦ ਕਹਿ ਰਿਹਾ ਕਿ ਉਦੋਂ ਉਹਨਾਂ ਦਾ ਨਾਮ ਜਪਿਆ ਜਾਂਦਾ ਸੀ। ਫਿਰ ਅਰਜ਼ ਕਰਾਂਗਾ ਖੀਰ ਤੇ ਮੈਂ ਉਹਨਾਂ ਗੱਲ ਕੀ ਕਹਿਣੀ ਚਾਹੁੰਦਾ, ਕਿਉਂਕਿ ਹੁਣ ਜੇ ਆਪਾਂ ਇਸ ਤਾਂ ਸੁਣੀ ਗਏ ਮਨ 'ਚ ਬੜੇ ਫੁਰਨੇ ਪੈਦਾ ਹੋਣੇ। ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ, ਜਿਨ੍ਹਾਂ ਨੇ ਚੰਦਰਾਵਲ ਛਲੀ। ਇੱਕ ਇਹ ਵੀ ਘਟਨਾ ਸੁਣਾਈ ਜਾਂਦੀ ਹੈ ਕਿ ਇਹ ਅੱਗ ਬੁਝਾ ਦਿੱਤੀ, ਸਾਰੇ ਦੀਵੇ ਬੁਝ ਗਏ ਅਤੇ ਨੰਦ ਦੇ ਘਰ ਦੇ ਦੀਵਾ ਜਗਦਾ। ਚੰਦਰਾਵਲ ਦੀ ਸੱਸ ਸੀ ਬੁੱਢੀ, ਉਹਨੇ ਕਿਹਾ ਵੀ ਦੀਵੇ ਚੰਨ ਹਨੇਰਾ ਹੋ ਗਿਆ, ਦੀਵਾ ਕਿਤੋਂ ਨਹੀਂ। ਉਹਨਾਂ ਕਿਹਾ ਕ੍ਰਿਸ਼ਨ ਦੇ ਘਰ 'ਚ ਬਲਦਾ, ਨੰਦ ਦੇ ਘਰ। ਉਹ ਦੀਵਾ ਬਾਲਣ ਵਾਸਤੇ ਗਈ, ਕ੍ਰਿਸ਼ਨ ਜੀ ਨੇ ਅੱਖਾਂ ਭਰ ਕੇ ਦੇਖਿਆ, ਉਹਨੂੰ ਪੱਥਰ ਬਣਾ ਦਿੱਤਾ, ਉਹਨੂੰ ਛਲ ਲਿਆ। ਸਿੱਧੀ ਜੀ ਗੱਲ ਵੀ ਗਾਥਾ ਕੋਈ ਵੀ ਹੋਵੇ, ਇਹ ਗੱਲ ਪੱਕੀ, ਰਾਧਾ ਦੀ ਚਚੇਰੀ ਭੈਣ ਚੰਦਰਭਾਨ ਦੀ ਬੇਟੀ ਚੰਦਰਾਵਲ ਨੂੰ ਕ੍ਰਿਸ਼ਨ ਜੀ ਨੇ ਛਲਿਆ, ਜਿਨ੍ਹਾਂ ਨੂੰ ਜਾਦਮਾਂ ਦੇ ਕੁੱਲ ਵਿੱਚੋਂ ਕਿਹਾ ਜਾਂਦਾ। ਅਗਲਾ ਜੀ, ਪਾਰ ਜਾਤ ਗੋਪੀ ਲੈ ਆਇਆ। ਪਾਰ ਜਾਤ ਇੱਕ ਰੁੱਖ ਹੈ, ਜਿਹੜੇ ਇੰਦਰ ਦੇ ਬਾਗ ਦੇ ਨੰਦਨ ਬਾਗ ਦੇ 5 ਰੁੱਖ ਨੇ ਨਾ, ਜਿਵੇਂ ਕਲਪਤਾਰਾ ਆਪਾਂ ਕਹਿੰਦੇ ਹਾਂ, ਇਹਨਾਂ ਵਿੱਚੋਂ ਇੱਕ ਰੁੱਖ ਹੈ ਪਾਰ ਜਾਤ। ਹਿੰਦੂ ਹਿਸਟਰੀ ਅਨੁਸਾਰ ਕਿ ਜਦੋਂ ਸਮੁੰਦਰ ਨੂੰ ਰਿੜਕਿਆ, ਜਿਹੜੇ 14 ਰਤਨ ਨਿਕਲੇ ਨੇ, ਉਹਨਾਂ 14 ਰਤਨਾਂ ਵਿੱਚੋਂ ਪਾਰ ਜਾਤ ਵੀ ਆਇਆ। ਪਾਰ ਜਾਤ ਦਾ ਰੁੱਖ ਇੰਦਰ ਨੇ ਲੈ ਲਿਆ, ਉਹਨੇ ਆਪਣੇ ਬਾਗ ਨੰਦਨ ਵਿੱਚ ਆਪਣੀ ਰਾਣੀ ਲਿਲਾਇਆ। ਇੱਥੇ ਇਹ ਪਾਰ ਜਾਤ ਗੋਪੀ ਲਾਇਆ ਕੀ ਹੈ? ਇੱਕ ਦਿਨ ਕਹਿੰਦੇ ਨੇ ਨਾਰਦ ਜੀ ਆਏ, ਮੈਂ ਬੇਨਤੀ ਕਰਾਂਗਾ ਇਹ ਨਾ ਸਮਝਿਓ ਵੀ ਮੈਂ ਕੋਈ ਕਹਾਣੀ ਸੁਣਾਉਣ ਲੱਗ ਪਿਆ, ਕਿਉਂਕਿ ਇਸ ਤੁਕ ਦੇ ਅਰਥ ਉਸ ਗਾਥਾ ਤੋਂ ਬਿਨਾਂ ਹੋਣੇ ਨਹੀਂ। ਨਾਰਦ ਜੀ ਆਏ, ਉਹਨਾਂ ਕੋਲ ਕਲਪ ਬ੍ਰਿਕਸ਼ ਦਾ ਫੁੱਲ ਸੀ, ਕੋਈ ਕਹਿੰਦੇ ਨੇ ਪਾਰ ਜਾਤ ਦਾ ਫੁੱਲ ਸੀ। ਉਹਨਾਂ ਨੇ ਸ਼੍ਰੀ ਭਗਵਾਨ ਕ੍ਰਿਸ਼ਨ ਜੀ ਨੂੰ ਕਿਹਾ ਵੀ ਆਹ ਫੁੱਲ ਬੜਾ ਸੋਹਣਾ, ਇਹ ਛੇਤੀ ਮੁਰਝਾਉਂਦਾ ਨਹੀਂ। ਉਹਨਾਂ ਨੇ ਉਹ ਫੁੱਲ ਲਿਆ ਅਤੇ ਉਹ ਰੁਕਮਣੀ ਨੂੰ ਦੇ ਦਿੱਤਾ ਕ੍ਰਿਸ਼ਨ ਜੀ ਨੇ। ਹੁਣ ਉਹ ਰੁਕਮਣੀ ਨੇ ਫੁੱਲ ਜਦੋਂ ਹੱਥ 'ਚ ਲਿਆ, ਦੇਖਿਆ, ਅਤੇ ਉਸ ਵਕਤ ਸੱਤਿਆਬਾਮਾ ਇਹਨਾਂ ਦੀ ਗੋਪੀ ਕ੍ਰਿਸ਼ਨ ਜੀ ਦੀ, ਉਹਨੇ ਕਿਹਾ ਮੈਨੂੰ ਇਹੋ ਜਿਹਾ ਫੁੱਲ ਚਾਹੀਦਾ ਜਿਹੜਾ ਰੁਕਮਣੀ ਦੇ ਕੋਲ ਹੈ। ਹੁਣ ਕਿਹਾ ਜਾਂਦਾ ਉਹ ਫੁੱਲ ਤਾਂ ਸਵਰਗ ਦਾ ਸੀ, ਹੋਵੇ ਕਿ ਉਹਨਾਂ ਇੰਦਰ ਨੂੰ ਕਿਹਾ ਵੀ ਮੈਨੂੰ ਇਹ ਫੁੱਲ ਚਾਹੀਦਾ, ਪਾਰ ਜਾਤ ਚਾਹੀਦਾ ਹੈ। ਇੰਦਰ ਨੇ ਇਨਕਾਰ ਕਰ ਦਿੱਤਾ ਵੀ ਇਹ ਮੇਰੇ ਨੰਦਨ ਬਾਗ ਦਾ ਸ਼ਿੰਗਾਰ ਹੈ। ਫਿਰ ਅਗਾਥਾ ਕਹਿੰਦੀ ਹੈ ਆਪਸ ਵਿੱਚ ਲੜਾਈ ਹੋਈ, ਸੱਤਿਆਬਾਮਾ ਨੂੰ ਖੁਸ਼ ਕਰਨ ਦੇ ਲਈ ਇੰਦਰ ਨੂੰ ਹਰਾ ਕੇ ਕ੍ਰਿਸ਼ਨ ਜੀ ਉਹ ਪਾਰ ਜਾਤ ਦਾ ਰੁੱਖ ਬਿੰਦਰਾਵਨ ਵਿੱਚ ਲੈ ਆਏ, ਸੱਤਿਆਬਾਮਾ ਦੇ ਬਾਗ ਵਿੱਚ ਲਾਇਆ। ਇੱਥੇ ਮਹਾਰਾਜ ਦੋ ਘਟਨਾਵਾਂ ਦਾ ਜ਼ਿਕਰ ਕਰਦੇ ਨੇ ਕਿ ਉਹ ਜਾਦਮਾਂ ਦੀ ਕੁੱਲ ਦੇ ਕ੍ਰਿਸ਼ਨ ਜਿਹਨੇ ਚੰਦਰਾਵਲ ਨੂੰ ਛਲਿਆ, ਜਿਨ੍ਹਾਂ ਨੇ ਸੱਤਿਆਬਾਮਾ ਵਾਸਤੇ ਪਾਰ ਜਾਤ ਦਾ ਰੁੱਖ ਲੈ ਕੇ ਆਏ। ਜੁਜ ਮੈਂ ਜੋਲ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ, ਪਾਰ ਜਾਤ ਗੋਪੀ ਲੈ ਆਇਆ, ਗੋਪੀ ਦੀ ਖਾਤਰ ਪਾਰ ਜਾਤ ਰੁੱਖ ਲੈ ਕੇ ਆਏ। ਬਿੰਦਰਾਵਨ ਮੈਂ ਰੰਗ ਕੀਆ, ਬਿੰਦਰਾਵਨ ਦੇ ਵਿੱਚ ਉਹਨਾਂ ਰੰਗ ਰਲੀਆਂ ਮਨਾਈਆਂ, ਰੰਗ ਕੀਆ। ਅੱਗੇ ਮਹਾਰਾਜ ਕਹਿੰਦੇ ਕਲਯੁਗ ਆ ਗਿਆ, ਕੱਲ ਮੈਂ ਵੇਦ ਅਥਰਵਣ ਹੋਊਗਾ। ਅਥਰਵਣ ਵੇਦ, ਵੈਸੇ ਸਿਆਣੇ ਲੋਕ ਤਿੰਨ ਵੇਦ ਵਾਂਦੇ ਆ। ਅਥਰਵਣ ਵੇਦ ਵਿੱਚ ਕਈ ਗੱਲਾਂ ਇਸਲਾਮੀ ਮਤ ਨਾਲ ਸੰਬੰਧਿਤ ਨੇ, ਜਾਦੂ ਟੂਣਿਆਂ ਦਾ ਜ਼ਿਕਰ ਹੈ, ਜੰਤਰ ਮੰਤਰ ਦਾ ਜ਼ਿਕਰ ਹੈ। ਇਹਨੂੰ ਇੰਨਾ ਉੱਤਮ ਨਹੀਂ ਕਈ ਵਿਦਵਾਨ ਮੰਨਦੇ, ਪਰ ਕਹਿੰਦੇ ਕਲਮੇ ਵੇਦ ਅਥਰਵਣ ਹੂਵਾ ਨਾਉ ਖੁਦਾਈ ਅੱਲਾਹ ਪਇਆ। ਨਾਉ ਦਾ ਅਰਥ ਨਾਮ, ਖੁਦਾਈ ਦਾ ਅਰਥ ਪ੍ਰਭੂ। ਰੱਬ ਦਾ ਨਾਮ ਹੁਣ ਖੁਦ ਅੱਲਾਹ ਬਣ ਗਿਆ। ਹੁਣ ਧਿਆਨ ਨਾਲ ਸੁਣੋ, ਫਿਰ ਸੱਸਾ ਸਿਆਮ, ਸਿਆਮ ਤੋਂ ਸਪਤੰਬਰ, ਰਾਰੇ ਤੋਂ ਰਿਗ, ਰਿਗ ਰਾਰੇ ਤੋਂ ਰਾਮ, ਜੱਜੇ ਤੋਂ ਜੁਜਰ ਤੇ ਅੱਗੇ ਫਿਰ ਜਾਦਮ, ਹੁਣ ਅਥਰਬਨ ਐੜਾ ਤੇ ਐੜੇ ਤੋਂ ਅੱਲਾ। ਇਹ ਸਤਿਗੁਰੂ ਅਸਲ 'ਚ ਇੱਕ ਇੱਕ ਵੇਦ ਦੇ ਇੱਕ ਇੱਕ ਨਾਮ ਦਾ ਜ਼ਿਕਰ ਕਰਕੇ, ਉਸ ਵਕਤ ਜਿਹੜੇ ਅਵਤਾਰਾਂ ਦੇ ਨਾਮ ਸਨ ਉਹਨਾਂ ਦਾ ਜ਼ਿਕਰ ਕਰਦੇ ਨੇ। ਇੱਥੇ ਮਹਾਰਾਜ ਕਹਿੰਦੇ ਅਥਰਬਨ ਵੇਦ ਕਲਯੁੱਗ ਵਿੱਚ ਪ੍ਰਗਟ ਹੋਇਆ ਅਤੇ ਸ਼ਬਦ ਵਰਤਿਆ ਨਾਉ ਖੁਦਾਈ ਅੱਲਾਹ ਪਇਆ। ਮੁਸਲਮਾਨਾਂ ਦਾ ਇਸਲਾਮ ਦਾ ਬੋਲਬਾਲਾ ਹੋ ਗਿਆ। ਹੁਣ ਰਾਮ ਕਹਿਣ 'ਤੇ ਪਾਬੰਦੀ ਲਾ ਦਿੱਤੀ। ਇਹ ਯਾਦ ਰੱਖਿਓ, ਬਾਣੀ 'ਚ ਬੜਾ ਸਿੱਧ ਹੈ, ਗੁਰੂ ਗ੍ਰੰਥ ਸਾਹਿਬ 'ਚ ਭਗਤ ਨਾਮਦੇਵ 'ਤੇ ਤਸੀਏ ਇਸ ਕਰਕੇ ਤੁਸ਼ਿਆ, ਤੂੰ ਰਾਮ ਨਹੀਂ ਬੋਲਣਾ, ਤੂੰ ਅੱਲਾਹ ਬੋਲ, ਤੂੰ ਖੁਦਾ ਬੋਲ, ਤੂੰ ਬੀਠਲ ਨਹੀਂ ਕਹਿਣਾ। ਤਾਂ ਹੀ ਅਸੀਂ ਪੜ੍ਹਨੇ ਹਾਂ, ਰੁਦਨ ਕਰੈ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਪਜੈ ਖੁਦਾਏ। ਅਥਰਵਣ ਵੇਦ ਵਿੱਚ ਰੱਬ ਦਾ ਨਾਮ ਅੱਲਾ ਬਣ ਗਿਆ। ਫਿਰ ਮੈਂ ਬੇਨਤੀ ਕਰਾਂਗਾ, ਮਹਾਰਾਜ ਕਹਿੰਦੇ ਨੀਲ ਬਸਤਰਲੇ ਕੱਪੜੇ ਪਹਿਰੇ। ਹੁਣ ਗੁਲਾਮੀ ਇੰਨੀ ਕੁ ਆ ਗਈ, ਤੁਰਕਾਂ ਨੇ ਕਹਿ ਦਿੱਤਾ ਵੀ ਸਾਡੇ ਜਿੰਨੇ ਕਰਮਚਾਰੀ ਨੇ ਉਹਨਾਂ ਨੂੰ ਨੀਲੇ ਰੰਗ ਦੇ ਕੱਪੜੇ ਪਹਿਣਗੇ ਅਤੇ ਤਾਂ ਪ੍ਰਵਾਨ ਹੋਣਗੇ। ਗੁਲਾਮ ਕਰ ਲਿਆ, ਅੱਲਾ ਬੋਲੋ। ਇਸੇ ਕਰਕੇ ਮੇਰੇ ਬਾਬਾ ਜੀ ਨੇ, ਮੈਂ ਇੱਕ ਵਾਰ ਅਰਜ਼ ਕੀਤੀ ਸੀ ਬਾਣੀ ਵਿੱਚ, ਕਿਹਾ ਵੀ ਆਪਣੀ ਮਾਂ ਬੋਲੀ ਨੂੰ ਨਾ ਛੱਡੋ। ਜਿਹੜਾ ਮਾਂ ਬੋਲੀ ਨੂੰ ਛੱਡ ਜਾਂਦਾ ਉਹ ਵੀ ਬੰਦਾ ਗੁਲਾਮ ਹੋ ਜਾਂਦਾ। ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ। ਮਹਾਰਾਜ ਕਹਿੰਦੇ ਦੇਖੋ ਹੁਣ ਕੀ ਵਾਪਰ ਗਿਆ। ਇਸਲਾਮ ਅੰਦਰ ਔਰਤ ਕਹਿੰਦੀ ਹੈ ਮੀਆਂ ਜੀ ਪਤੀ ਨੂੰ, ਉਹ ਕਹਿੰਦਾ ਬੇਗਮ ਸਾਹਿਬਾਂ। ਮਹਾਰਾਜ ਕਹਿੰਦੇ ਨੇ ਇੰਨੇ ਕੁ ਗੁਲਾਮ ਹੋ ਗਏ, ਪਤੀ ਪਤਨੀ ਲਫ਼ਜ਼ ਭੁੱਲ ਹੀ ਗਿਆ। ਹਿੰਦੂਆਂ ਦੀਆਂ ਔਰਤਾਂ ਵੀ ਘਰ ਵਾਲੇ ਨੂੰ ਮੀਆਂ ਜੀ ਅਤੇ ਹਿੰਦੂਆਂ ਦੇ ਬੰਦੇ ਘਰ ਵਾਲੀਆਂ ਨੂੰ ਬੇਗਮ ਸਾਹਿਬਾਂ ਕਹਿਣ ਲੱਗ ਪਏ। ਨੀਲ ਬਸਤਰ ਪਹਿਰ ਲੈ ਗੁਲਾਮੀ ਦਾ ਚਿੰਨ੍ਹ ਬਣ ਗਿਆ। ਕਲਮੇ ਵੇਦ ਅਥਰਬਣ ਹੂਆ ਨਾਉ ਖੁਦਾਈ ਅੱਲਾਹ ਪਇਆ, ਅੱਲਾਹ ਕਹਿਣ ਲਈ ਮਜਬੂਰ ਹੋਣਾ ਪੈ ਗਿਆ। ਮਹਾਰਾਜ ਕਹਿੰਦੇ ਨੇ ਨੀਲ ਬਸਤਰ ਲੈ ਕੱਪੜੇ ਪਹਿਰੇ, ਨੀਲੇ ਕੱਪੜੇ ਪਾਏ, ਤੁਰਕ ਪਠਾਣੀ ਅਮਲ ਕੀਆ। ਤੁਰਕਾਂ ਅਤੇ ਪਠਾਣਾਂ ਵਾਲੇ ਕੰਮ ਕਰਨ ਲੱਗ ਪਏ। ਅਮਲ ਕੀਆ ਦਾ ਅਰਥ ਉਹ ਜੇ ਕਰਮ ਕਰਤੂਤਾ ਕਰਨ ਲੱਗ ਪਏ। ਅੱਗੇ ਮਹਾਰਾਜ ਕਹਿੰਦੇ ਚਾਰੇ ਵੇਦ ਹੋਏ ਸਚਿਆਰ। ਇਹਦਾ ਅਰਥ ਚਾਰੇ ਵੇਦ ਅਵਤਾਰਾਂ ਦੀ ਗੱਲ ਕਰ ਕਰਕੇ ਆਪਣੀ ਥਾਂ ਸੱਚ ਹੋ ਗਏ। ਚਾਰੇ ਵੇਦ ਹੋਏ ਸੁਚਿਆਰ, ਪੜ੍ਹੇ ਗੁਣੇ ਜਿਹੜੇ ਉਹਨਾਂ ਨੂੰ ਪੜ੍ਹਦੇ ਨੇ, ਜਿਹੜੇ ਉਹਨਾਂ ਨੂੰ ਵਿਚਾਰਦੇ ਨੇ। ਤਿੰਨ ਚਾਰ ਵਿਚਾਰ, ਚਾਰ ਦਰ ਤੇ ਸੋਹਣਾ, ਵਿਚਾਰ ਦਰ ਤੇ ਯੁਕਤੀ, ਜਿਨ੍ਹਾਂ ਨੇ ਉਹਨਾਂ ਵੇਦਾਂ ਨੂੰ ਭਾਵਨਾ ਨਾਲ, ਸ਼ਰਧਾ ਨਾਲ ਵਾਚਿਆ, ਘੋਖਣ ਦਾ ਯਤਨ ਕੀਤਾ, ਉਹਨਾਂ ਨੂੰ ਸੁੰਦਰਤਾ ਚੰਗੇ ਮੰਦੇ ਦੀ ਪਹਿਚਾਣ ਹੋ ਗਈ। ਅਤੇ ਮਹਾਰਾਜ ਇੰਨੀ ਗੱਲ ਕਹਿ ਕੇ ਨਾ, ਹੁਣ ਤੱਤ ਗੱਲ ਕੀ ਕਹਿੰਦੇ ਆ, ਬਸ ਆਹੀ ਗੱਲ ਅਸੀਂ ਵਿਆਖਿਆ ਦੀ ਸ਼ਾਮ ਨੂੰ ਕਰਾਂਗੇ ਪੌੜੀ ਦੇ ਨਾਲ ਮਿਲਾ ਕੇ, ਕਿਉਂਕਿ ਹੁਣ ਤੱਕ ਸੀ ਸਿਰਫ ਦੋ ਸ਼ਲੋਕਾਂ ਦੇ ਅਰਥ। ਪਹਿਲਾਂ ਸੀ ਸਤਿਯੁਗ ਵਿੱਚ ਸੱਚ ਹੈ, ਸੰਤੋਖ ਹੈ, ਧਰਮ ਰਥਵਾਹ ਹੈ, ਤ੍ਰੇਤੇ ਵਿੱਚ ਜਤ ਹੈ ਅਤੇ ਸੂਰਮ ਗਤੀ ਰਥਵਾਹ ਹੈ, ਦੁਆਪਰ ਦੇ ਵਿੱਚ ਤਪ ਹੈ ਅਤੇ ਦਾਨ ਪੁੰਨ ਅੱਗੇ ਰਥਵਾਹ ਹੈ, ਕਲਯੁਗ ਦੇ ਵਿੱਚ ਅੱਗ ਦਾ ਰਥ ਹੈ ਅਤੇ ਕੂੜੇ ਨੂੰ ਖਿੱਚਣ ਵਾਲਾ ਹੈ। ਅੱਗੇ ਫਿਰ ਮਹਾਰਾਜ ਯੁੱਗਾਂ ਦੀ ਗੱਲ ਕਰਦੇ ਹਾਂ ਕਿ ਸਤਿਯੁਗ ਵਿੱਚ ਉਹਨੂੰ ਚਿੱਟਾ ਕਿਹਾ ਜਾਂਦਾ, ਚਿੱਟੇ ਬਸਤਰਾਂ ਵਾਲਾ ਹੰਸਾ ਅਵਤਾਰ। ਰਿਗਵੇਦ ਦੀ ਗੱਲ ਕਰਦੇ ਹਾਂ, ਤ੍ਰੇਤੇ ਦੇ ਵਿੱਚ ਉਹਨੂੰ ਰਾਮ ਕਿਹਾ ਜਾਂਦਾ। ਉਸ ਤੋਂ ਬਾਅਦ ਮਹਾਰਾਜ ਜੁਜਰ ਦੀ ਗੱਲ ਕਰਦੇ ਹਾਂ, ਦੁਆਪਰ ਵਿੱਚ ਉਹਨੂੰ ਜਾਦਮ ਕਿਹਾ ਜਾਂਦਾ ਅਤੇ ਕਲਯੁੱਗ ਵਿੱਚ ਅਥਰਵਣ ਆ ਗਿਆ, ਉਹਨੂੰ ਅੱਲਾ ਕਿਹਾ ਜਾਂਦਾ। ਇੰਨੀ ਗੱਲ ਕਰਕੇ ਮਹਾਰਾਜ ਕਹਿੰਦੇ ਨੇ ਭਲੇ ਪੁਰਖੋ, ਮੈਂ ਤੁਹਾਨੂੰ ਗੱਲ ਇਹ ਦੱਸਣੀ ਚਾਹੁੰਦਾ, ਯੁੱਗ ਜਿਹੜਾ ਮਰਜ਼ੀ ਹੋਵੇ, ਵੇਦ ਜਿਹੜਾ ਮਰਜ਼ੀ ਹੋਵੇ, ਪਰ ਇਹ ਗੱਲ ਚੇਤੇ ਰੱਖਿਓ, ਭਾਉ ਭਗਤ ਕਰ ਨੀਚ ਸਦਾਏ, ਆਹ ਹੈ ਗੁਰਮਤ ਦਾ ਤੱਤ ਉਦੇ ਉਪਦੇਸ਼ ਵੀ ਕੀ ਕਰੇ। ਹਾਲਾਂਕਿ ਉੱਤੇ ਮੈਂ ਪੜ੍ਹ ਕੇ ਆਇਆ, ਆਪਾਂ ਸਾਰਿਆਂ ਅਰਥ ਸੁਣੇ ਨੇ ਕਿ ਰਾਮ ਨਾਮ ਦੇਵਾ ਮੈਸੂਰ ਨਾਏ ਲਿਆ ਪ੍ਰਾਚਿਤ ਜਾਏ ਨਾਨਕ ਤਉ ਮੋਖ ਅੰਤਰ ਪਾਏ। ਪਰ ਇੱਥੇ ਗੱਲ ਫਿਰ ਰਿਪੀਟ ਕਰ ਦਿੱਤੀ, ਭਾਉ ਭਗਤ ਕਰ ਨੀਚ ਸਦਾਏ, ਮਹਾਰਾਜ ਕਹਿੰਦੇ ਤਉ ਨਾਨਕ ਮੋਖ ਅੰਤਰ ਪਾਏ। ਇਹਦਾ ਅਰਥ ਹੈ ਭਾਈ ਸਿੱਖੋ, ਉਹ ਪੜ੍ਹੇ ਲਿਖੇ ਲੋਕੋ, ਅਸਲ ਚ ਜਿਹੜਾ ਇੱਕ ਓਅੰਕਾਰ ਦੀ ਪਾਰ ਬ੍ਰਹਮ ਪਰਮੇਸ਼ਵਰ ਦੀ ਵਾਹਿਗੁਰੂ ਦੀ ਜਿਹੜਾ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਪ੍ਰਭੂ ਹੈ, ਜਿਹੜਾ ਉਹਦੀ ਭਾਉ ਭਗਤ ਦਰ ਤੇ ਪ੍ਰੇਮਾ ਭਗਤੀ ਕਰੇ ਤੇ ਪ੍ਰੇਮਾ ਭਗਤੀ ਕਰਕੇ ਆਪਣੇ ਆਪ ਨੂੰ ਨੀਚ ਸਦਾਏ, ਨੀਵਾਂ ਸਦਾਏ, ਤੇ ਮਹਾਰਾਜ ਕਹਿੰਦੇ ਉਹ ਫਿਰ ਮੋਖ ਮੁਕਤੀ ਦਾ ਪਾਤਰ ਬਣ ਜਾਂਦਾ। ਇਸ ਲੜੀ ਨੂੰ ਆਪਾਂ ਰਾਤ ਵਾਚਾਂਗੇ ਵੀ ਪ੍ਰੇਮਾ ਭਗਤੀ ਕੀ ਹੈ, ਕਿਉਂਕਿ ਪ੍ਰੇਮਾ ਭਗਤੀ ਤੋਂ ਬਿਨਾਂ ਅੰਦਰ ਰਸ ਨਹੀਂ ਬਣਦਾ ਹੁੰਦਾ, ਖੁਸ਼ਕੀ ਬਣੀ ਰਹਿੰਦੀ। ਕੱਲਾ ਘਿਓ ਖਾਈ ਜਾਓ ਤੇ ਚੇਤੇ ਰੱਖਿਓ ਬੰਦੇ ਦਾ ਅੰਦਰ ਚੱਲ ਜਾਂਦਾ, ਘਿਓ ਵਿੱਚ ਮਿਸ਼ਰੀ ਕਿਤੇ ਮਿਲਾ ਕੇ ਖਾਓ ਸਵਾਦ ਵੀ ਬਣਦਾ ਤੇ ਘਿਓ ਰਚ ਵੀ ਜਾਂਦਾ। ਕੱਲੀ ਫਿਲਾਸਫੀ ਘੋਟੀ ਜਾਣੀ, ਰੱਬ ਇਸ ਤਰ੍ਹਾਂ ਨਹੀਂ, ਨਾਮ ਇਸ ਤਰ੍ਹਾਂ ਨਹੀਂ, ਉਹ ਜੇ ਕੱਲਾ ਘਿਓ, ਗਿਆਨ ਕੱਲਾ ਘਿਓ ਹੁੰਦਾ ਤੇ ਭਗਤੀ ਜਿਹੜੀ ਮਿਸ਼ਰੀ ਦੀ ਤਰ੍ਹਾਂ ਮਿੱਠੀ ਹੁੰਦੀ। ਜਦੋਂ ਪ੍ਰੇਮ ਤੇ ਭਗਤੀ ਦੋਨੋਂ ਇਕੱਠੇ ਹੋ ਜਾਣ, ਪ੍ਰੇਮਾ ਭਗਤੀ ਨਾਲੋਂ ਮਿਲਦਾ ਹੈ। ਇਸ ਦੀ ਵਿਚਾਰ ਯਾਦ ਰੱਖਿਓ, ਲੜੀ ਆਪਾਂ ਰਾਤ ਸ਼ੁਰੂ ਕਰਾਂਗੇ, ਭਾਉ ਭਗਤ ਕਰ ਨੀਚ ਸਦਾਏ, ਤੇ ਮਹਾਰਾਜ ਕਹਿੰਦੇ ਨੇ ਤਉ ਨਾਨਕ ਮੋਖ ਅੰਤਰ ਪਾਏ। ਪਰ ਇਹ ਭਾਉ ਭਗਤੀ ਕੌਣ ਸਿਖਾਏਗਾ? ਮਹਾਰਾਜ ਤੁਸੀਂ ਲੜੀ ਤਾਂ ਦੇ ਦਿੱਤੀ ਜੁੱਗਾਂ ਦੀ, ਵੇਦਾਂ ਦੀ, ਇਹ ਕੌਣ ਸਿਖਾਏਗਾ ਭਾਉ ਭਗਤੀ? ਪਰ ਅੱਗੇ ਮਹਾਰਾਜ ਕਹਿਣਗੇ, ਸਤਿਗੁਰ ਵਿੱਟੋਂ ਵਾਰਿਆ ਜਿੱਤ ਮਿਲੇ ਖਸਮ ਸੰਭਾਲਿਆ, ਗੁਰੂ ਤੋਂ ਕੁਰਬਾਨ ਜਾਵਾਂ ਜਿਹਨੇ ਮੈਨੂੰ ਪ੍ਰੇਮਾ ਭਗਤੀ ਦੀ ਦਾਤ ਬਖਸ਼ੀ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਲੜੀ ਮੈਂ ਰਾਤ ਵੀ ਕਿਹਾ ਸੀ, ਵਿਦਿਆਰਥੀਆਂ ਨੂੰ ਵੀ ਕਹਾਂਗਾ, ਬੜੇ ਸੂਝਵਾਨ ਬੈਠੇ ਹੋ ਤੁਸੀਂ ਸਾਰੇ, ਸ਼ਲੋਕ ਜ਼ਰੂਰ ਪੜ੍ਹ ਕੇ ਆਓ ਜਿਹਦੀ ਕਥਾ ਹੋਣੀ ਹੈ, ਵੀ ਇਹਦਾ ਮਤਲਬ ਕੀ ਹੈ। ਜਿੱਥੇ ਸਮਝ ਨਾ ਪਵੇ, ਜਿੰਨੀ ਕੁ ਮੈਨੂੰ ਸਮਝ ਦਾਵਾ ਨਹੀਂ, ਤੁਸੀਂ ਪੁੱਛ ਵੀ ਸਕਦੇ ਹੋ। ਸਤਿਗੁਰੂ ਕਿਰਪਾ ਕਰੇ, ਇਸ ਲੜੀ ਨੂੰ ਰਾਤ ਦੇ ਦੀਵਾਨ 'ਚ ਪੌੜੀ ਸਮੇਤ ਆਪਾਂ ਮੁਕੰਮਲ ਕਰਾਂਗੇ। ਪ੍ਰੇਮਾ ਭਗਤੀ ਕਿਵੇਂ ਗੁਰੂ ਨਾਲ ਬਣ ਸਕੇ, ਕਿਵੇਂ ਮੁਹੱਬਤ ਕਰ ਸਕੀਏ, ਕਿਉਂਕਿ ਇਸ਼ਕ ਤਾਂ ਉਹਦੇ ਵਰਗਾ ਬਣਾ ਦਿੰਦਾ ਜਿਹਨੂੰ ਇਸ਼ਕ ਕਰੀਦਾ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਸਭ ਦਾ ਧੰਨਵਾਦ ਜੀ। ਸ਼ਾਮ ਨੂੰ ਯਤਨ ਕਰਿਓ, ਆਪਾਂ 7 ਵਜੇ